ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਜੋਰ ਕਰ ਬੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸਤਗੁਰ ਮਮ ਬੇਰੀ ਕਟਹੋ ਨਿਜ ਬੇਰੀ ਪਰਚਾਰ ਇਹ ਬੇਰੀ ਹੋਏ ਭਵ ਸਫਲ
ਬਿਨ ਬੇਰੀ ਕਰ ਪਾਰ
ਸਤਗੁਰ ਮਮ ਬੇਰੀ ਕਟਹੋ ਨਿਜ ਬੇਰੀ ਪਰਚਾਰ ਇਹ ਬੇਰੀ ਹੋਏ ਭਵ ਸਫਲ ਬਿਨ ਬੇਰੀ ਕਰ ਪਾਰ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਏਕੰਕਾਰਾ ਸਤਿਗੁਰੂ
ਇਹ ਪ੍ਰਸਾਦ ਸਚ ਹੋਏ
ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ
ਸੋਏ
ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਏ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਮਿਹਰਬਾਨ ਸਤਿਗੁਰੂ ਦਿਆਲੂ ਕਿਰਪਾਲੂ ਅੰਤਰਜਾਮੀ ਲੋਕ ਪਰਲੋਕ ਵਿੱਚ ਦਾਸਾਂ ਗਰੀਬਾਂ ਦੀ ਇੱਜ਼ਤ ਰੱਖਣ ਵਾਲੇ ਦਇਆ ਕਰਨ ਵਾਲੇ ਮਿਹਰ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਸਮਰੱਥ ਗੁਰੂ ਪ੍ਰਤੱਖ ਗੁਰੂ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਲੋਕ ਪਰਲੋਕ ਵਿੱਚ ਸਹਾਇਤਾ ਕਰਨ ਵਾਲੇ ਸਦਾ ਹੀ ਬਖਸ਼ਿੰਦ ਸਦਾ ਹੀ ਦਿਆਲੂ ਕਿਰਪਾਲੂ ਸੱਚੇ ਪਾਤਸ਼ਾਹ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਬੜੇ ਹੀ ਪਿਆਰ ਨਾਲ ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਹਾਜ਼ਰੀ ਦੇ ਅੰਦਰ ਸੁਭਾਏ ਮਾਨ ਗੁਰੂ ਕੀ ਸਾਜੀ ਨਵਾਜੀ ਗੁਰੂ ਜੀ ਦੀ ਪਿਆਰ ਵਾਲੀ ਸੰਗਤ ਜੀ ਆਪ ਜੀ ਨੇ ਬੜੇ ਪਿਆਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਅੰਮ੍ਰਿਤਮਈ ਰਸਮਈ ਕੀਰਤਨ ਸਰਵਣ ਕੀਤਾ ਹੈ। ਗੁਰਬਾਣੀ ਦਾ ਕੀਰਤਨ ਕਰਨ ਵਾਲੇ ਸਿੱਖ ਦਾ ਜਿਹੜਾ ਜੀਵਨ ਹੈ ਉਹ ਸਫਲਾ ਹੁੰਦਾ ਹੈ। ਭਾਵੇਂ ਕਿ ਰਾਗ ਵਿੱਦਿਆ ਹੋਰ ਵੀ ਬੜੇ ਪ੍ਰਕਾਰ ਦੀ ਹੈ, ਪਰ ਗੁਰਬਾਣੀ ਦੇ ਕੀਰਤਨ ਵਿੱਚ ਬੜੀ ਵੱਡੀ ਇੱਕ ਦਾਤ ਹੈ ਜੀ। ਪਤਾ ਕੀ ਜੀ, ਕਥਾ ਕਰਨ ਵਾਲੇ ਗਿਆਨੀ ਨੇ ਆਪਣੇ ਦਿਮਾਗ ਵਿੱਚੋਂ ਸੋਚ ਕੇ ਬੋਲ ਕੇ ਫਿਰ ਗੁਰਬਾਣੀ ਦੇ ਆਪਣੇ ਲਫਜ਼ਾਂ ਦੇ ਵਿੱਚ ਅਰਥ ਕਰਨੇ ਹੈ ਜੀ। ਫਿਰ ਗੱਲ ਧਿਆਨ ਸੁਣਿਓ, ਕਥਾ ਕਰਨ ਵਾਲਾ ਗਿਆਨੀ ਸਿੰਘ ਹੋਵੇ ਉਹ ਆਪਣੇ ਦਿਮਾਗ ਵਿੱਚੋਂ ਸੋਚੇਗਾ, ਤੋਲੇਗਾ, ਫਿਰ ਬੋਲੇਗਾ ਆਪਣੇ ਲਫਜ਼ਾਂ ਵਿੱਚ ਜੀ। ਰਾਗੀ ਸਿੰਘਾਂ ਉੱਤੇ ਬੜੀ ਵੱਡੀ ਗੁਰੂ ਜੀ ਦੀ ਇਹ ਕਿਰਪਾ ਹੈ ਕਿ ਜਿਹੜੀ ਬਾਣੀ ਧੁਰੋਂ ਹੀ ਆਈ ਹੈ ਜਿਉਂ ਦੀ ਤਿਉਂ, ਨਾ ਕੋਈ ਅੱਖਰ ਘੱਟ ਅਤੇ ਨਾ ਕੋਈ ਅੱਖਰ ਵੱਧ ਜੀ, ਜਿਉਂ ਦੀ ਤਿਉਂ ਉਹ ਸਾਰੀ ਗੁਰਬਾਣੀ ਉਸੇ ਤਰ੍ਹਾਂ ਆਪਣੀ ਰਸਰਾਂ ਰਾਹੀਂ ਗਾਉਂਦੇ ਨੇ ਜੀ ਇਹ ਜੀ। ਇਹਦੇ ਨਾਲ ਇਹਨਾਂ ਦੀ ਰਸਨਾ ਵੀ ਸਫਲੀ ਹੁੰਦੀ ਹੈ, ਇਹਦੇ ਨਾਲ ਇਹਨਾਂ ਦਾ ਸਰੀਰ ਵੀ ਸਫਲ ਹੁੰਦਾ ਹੈ। ਸੋ ਆਪ ਜੀ ਬੜੇ ਪਿਆਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰ ਰਹੇ ਸੀ। ਗੁਰਬਾਣੀ ਗਾਵਹਿ ਭਾਈ ਉਹ ਸਫਲ ਸਦਾ ਸੁਖਦਾਈ। ਗੁਰਬਾਣੀ ਆਪ ਵੀ ਸਫਲੀ ਹੈ ਅਤੇ ਗੁਰਬਾਣੀ ਨੂੰ ਗਾਉਣ ਵਾਲੇ ਵੀ ਆਪਣਾ ਜੀਵਨ ਸਫਲਾ ਕਰ ਲੈਂਦੇ ਨੇ। ਫਿਰ ਧਿਆਨ ਨਾਲ ਸੁਣਨਾ, ਗੁਰਬਾਣੀ ਆਪ ਵੀ ਸਫਲੀ ਹੈ ਅਤੇ ਗੁਰਬਾਣੀ ਨੂੰ ਗਾਉਣ ਵਾਲੇ ਗੁਰੂ ਕੇ ਪਿਆਰੇ ਉਹ ਆਪਣੇ ਜੀਵਨ ਨੂੰ ਸਫਲਿਆਂ ਕਰ ਲੈਂਦੇ ਨੇ ਜੀ। ਸੁਖਦਾਈ ਜੀ, ਗੁਰਬਾਣੀ ਆਪ ਸੁਖਦਾਈ ਹੈ, ਗੁਰਬਾਣੀ ਪੜ੍ਹਨ ਵਾਲਿਆਂ ਦਾ ਜੀਵਨ ਸੁਖਦਾਈ ਬਣ ਜਾਂਦਾ ਜੀ। ਤੁਸੀਂ ਪੜ੍ਹ ਕੇ ਵੇਖ ਲਓ ਤੁਹਾਡੇ ਜੀਵਨ ਵਿੱਚ ਥੋੜ੍ਹੇ ਦਿਨਾਂ ਵਿੱਚ ਸੁੱਖਾਂ ਵਿੱਚ ਵਾਧਾ ਪੈ ਜਾਏਗਾ ਜੀ, ਵਾਧਾ ਪੈਣਾ ਸ਼ੁਰੂ ਹੋ ਜਾਏਗਾ। ਮਾੜੇ ਜਿਹੜੇ ਕਰਮ ਨੇ ਨਾ ਜੀ, ਗੁਰਬਾਣੀ ਪੜ੍ਹਨ ਵਾਲੇ ਸਿੱਖ ਦੇ ਸੜ ਜਾਂਦੇ ਨੇ ਜੀ। ਉਹ ਜੀ ਵੇਦ ਪਾਪ ਮਤ ਪਾਪਾਂ ਖਾਏ, ਗੁਰਬਾਣੀ ਪੜ੍ਹਨ ਵਾਲੇ ਸਿੱਖ ਦੇ, ਮੂਲ ਮੰਤਰ ਜਪਣ ਵਾਲੇ ਸਿੱਖ ਦੇ, ਗੁਰ ਮੰਤਰ ਜਪਣ ਵਾਲੇ ਸਿੱਖ ਦੇ ਮਾੜੇ ਕਰਮ ਜਿਹੜੇ ਨੇ ਉਹ ਸੜ ਜਾਂਦੇ ਨੇ ਜੀ, ਸਭ ਪਾਪ ਸੜ ਜਾਂਦੇ ਜੀ, ਭਲੇ ਦਿਨ ਉਹਦੀ ਜ਼ਿੰਦਗੀ ਵਿੱਚ ਆ ਜਾਂਦੇ ਜੀ, ਭਲੇ ਦਿਨ ਆ ਜਾਂਦੇ ਨੇ। ਸੋ ਆਪ ਜੀ ਬੜੇ ਪਿਆਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਸਭ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ
ਵਾਹਿਗੁਰੂ ਜੀ ਕੀ ਫਤਿਹ। ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਬਾਲਪਨ ਦੇ ਪ੍ਰਸੰਗ ਤੁਸੀਂ ਸੁਣ ਰਹੇ ਸੀਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੀਰ ਹੌਲੀ ਹੌਲੀ ਵੱਡਾ ਹੋਣਾ ਸ਼ੁਰੂ ਹੋਇਆ ਜੀ। ਜਦੋਂ ਮਹਾਰਾਜ ਸਾਹਿਬ ਦਾ ਸਰੀਰ ਵੱਡਾ ਹੋਣਾ ਸ਼ੁਰੂ ਹੋਇਆ ਤੇ ਤੁਸੀਂ ਸੁਣਿਆ ਵੀ ਮਹਾਰਾਜ ਦੀਆਂ ਬਾਹਾਂ ਵਿੱਚ ਜ਼ੋਰ ਆ ਗਿਆ ਜੀ। ਹਾਂਜੀ, ਇਹ ਵੀ ਸਮੇਂ ਨਾਲ ਗੱਲ ਬਣਦੀ ਤੇ ਸਮੇਂ ਨਾਲ ਇਹ ਚੀਜ਼ਾਂ ਚਲੇ ਵੀ ਜਾਂਦੀਆਂ ਜੀ। ਹਾਂਜੀ, ਹੌਲੀ ਹੌਲੀ ਬਾਹਾਂ ਦਾ ਜ਼ੋਰ ਚਲੇ ਵੀ ਜਾਂਦਾ ਜੀ ਤੇ ਸਮੇਂ ਦੇ ਨਾਲ ਹੌਲੀ ਹੌਲੀ ਜ਼ੋਰ ਆ ਜਾਂਦਾ ਜੀ ਬੰਦੇ ਵਿੱਚ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਬਾਹਾਂ ਵਿੱਚ ਜ਼ੋਰ ਆਇਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇੱਕ ਸਾਥੀ ਨੇ ਮਹਾਰਾਜ ਨੂੰ ਗੁਲੇਲ ਲਿਆ ਕੇ ਵਿਖਾਈ ਜੀ। ਮਹਾਰਾਜ ਇਹਨੂੰ ਗੁਲੇਲ ਕਹਿੰਦੇ ਨੇ, ਇਸ ਤਰ੍ਹਾਂ ਚਲਾਈ ਦੀ ਹੈ। ਮਹਾਰਾਜ ਜੀ ਦੀ ਉਮਰ 3-3.5 ਸਾਲਾਂ ਦੀ ਸੀ। ਦਸਵੇਂ ਪਾਤਸ਼ਾਹ ਨੇ ਪਹਿਲੇ ਦਿਨ ਉਸ ਦਿਨ ਗੁਲੇਲ ਚਲਾਈ ਜੀ। ਕੱਲ੍ਹ ਦਾ ਪ੍ਰਸੰਗ ਇੰਨਾ ਵਧੀਆ ਸੀਗਾ ਵੀ ਸੱਚ ਪੁੱਛੋ ਤੇ ਕਥਾ ਕਰਕੇ ਮੇਰਾ ਆਪਣਾ ਜੀ ਕਰਨ ਲੱਗ ਪਿਆ ਵੀ ਗੁਲੇਲ ਚਲਾਈਏ ਬਾਹਰ ਜਾ ਕੇ ਜੀ। ਸੰਤੋਖ ਸਿੰਘ ਜੀ ਨੇ ਲਿਖਿਆ ਜੀ ਏਡਾ ਸੋਹਣਾ ਜੀ ਵੀ ਕਥਾ ਕਰਕੇ ਕਈ ਸਿੰਘ ਕਹਿਣ ਲੱਗੇ ਜੀ ਗੁਲੇਲ ਲਿਆ ਕੇ ਤੇ ਚਲਾ ਕੇ ਵੇਖੀਏ ਕਰੀ ਜੀ। ਦਸਵੇਂ ਪਾਤਸ਼ਾਹ ਮਹਾਰਾਜ ਨੇ ਸ਼ਸਤਰ ਵਿੱਦਿਆ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਸ਼ਸਤਰ ਚਲਾਇਆ ਉਹ ਗੁਲੇਲ ਸੀਗੀ ਜੀ। ਮਹਾਰਾਜ ਨੇ ਆਪਣੇ ਸਾਥੀ ਦੀ ਗੁਲੇਲ ਆਪਣੇ ਕੋਲ ਹੀ ਰੱਖ ਲਈ, ਉਹਨੂੰ ਵਾਪਸ ਨਹੀਂ ਦਿੱਤੀ ਜੀ। ਮਾਤਾ ਗੁਜਰੀ ਜੀ ਦੀ ਡਿਊਟੀ ਲਾਈ ਵੀ ਤੁਸੀਂ ਮੈਨੂੰ ਰੋਜ਼ ਗੁਲੇਲੇ ਬਣਾ ਕੇ ਦੇਣੇ ਹੈ ਜੀ। ਮਿੱਟੀ ਦੇ ਗੁਲੇਲੇ ਹੁੰਦੇ ਸੀਗੇ ਜਿਹੜੇ ਗੁਲੇਲ ਵਿੱਚ ਫਿੱਟ ਕਰਕੇ ਚਲਾਈਦੇ ਨੇ ਜੀ। ਫਿਰ ਕੱਲ੍ਹ ਤੁਸੀਂ ਸਾਰਾ ਪ੍ਰਸੰਗ ਸੁਣਿਆ ਕਿਵੇਂ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ਼ ਜੀ ਆਪ ਫਿਰ ਗੁਲੇਲ ਚਲਾਉਣਾ ਆਪ ਤਾਂ ਆਉਂਦਾ ਹੀ ਹੈ ਅਤੇ ਗੁਰੂ ਸਾਹਿਬ ਨਾਲ ਖੇਡਣ ਵਾਲੇ ਬੱਚੇ ਭਾਗਾਂ ਵਾਲੇ ਗੁਰੂ ਸਾਹਿਬ ਮਹਾਰਾਜ ਉਹਨਾਂ ਨੂੰ ਵੀ ਗੁਲੇਲ ਚਲਾਉਣਾ ਸਿਖਾਉਂਦੇ ਨੇ ਜੀ। ਮਾਨੋ ਇਹ ਬੜੇ ਵੱਡੇ ਜੰਗਾਂ ਦੀ ਤਿਆਰੀ ਹੋ ਰਹੀ ਹੋਏ ਜੀ। ਮੈਂ ਦਾਸ ਨੇ ਕੱਲ੍ਹ ਵੀ ਬੇਨਤੀ ਕੀਤੀ ਸੀਗੀ ਸਾਧ ਸੰਗਤ ਜੀ, ਗੁਰੂ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 14 ਜੰਗਾਂ ਲੜੀਆਂ ਜੀ। 14 ਜੰਗਾਂ ਦੀ ਜਿਹੜੀ ਟ੍ਰੇਨਿੰਗ ਸੀ ਨਾ ਜੀ, ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਪਟਨਾ ਸਾਹਿਬ ਹੀ ਸਿੱਖਾਂ ਨੂੰ ਦੇ ਦਿੱਤੀ ਸੀਗੀ ਜੀ। ਗੁਰੂ ਨੂੰ ਤਾਂ ਟ੍ਰੇਨਿੰਗ ਕਰਨ ਦੀ ਲੋੜ ਨਹੀਂ ਹੈਗੀ ਜੀ, ਬੰਦਿਆਂ ਨੂੰ ਟ੍ਰੇਨਿੰਗ ਕਰਨ ਦੀ ਲੋੜ ਹੁੰਦੀ ਹੈ। ਉਹ ਮਹਾਰਾਜ ਨੇ ਬਚਪਨ ਵਿੱਚ ਹੀ ਦੇਣੀ ਆਰੰਭ ਕਰ ਦਿੱਤੀ ਸੀ। ਉਹ ਮਹਾਰਾਜ ਨੇ ਬਚਪਨ ਵਿੱਚ ਦੇਣੀ ਆਰੰਭ ਕਰ ਦਿੱਤੀ ਸੀਗੀ ਜੀ। ਪਟਨਾ ਸਾਹਿਬ ਦੀ ਧਰਤੀ 'ਤੇ ਖੂਹ ਦੇ ਲਾਗੇ ਪਿੱਛੇ ਰੁੱਖ ਦੇ ਪਿੱਛੇ ਲੁਕ ਕੇ ਮਹਾਰਾਜ ਸੱਚੇ ਪਾਤਸ਼ਾਹ ਗੁਲੇਲਾਂ ਚਲਾ ਕੇ ਅਤੇ ਬੀਬੀਆਂ ਦੇ ਘੜੇ ਤੋੜਦੇ ਰਹੇ ਜੀ। ਇੱਕ ਦਿਨ ਫਿਰ ਪਤਾ ਲੱਗ ਹੀ ਗਿਆ ਵੀ ਘੜੇ ਕੌਣ ਤੋੜਦਾ ਜੀ। ਬੀਬੀਆਂ ਨੇ ਆ ਕੇ ਧੰਨ ਮਾਤਾ ਗੁਜਰੀ ਜੀ ਨੂੰ ਗੁਰਮੁਖੋ ਆ ਕੇ ਸ਼ਿਕਾਇਤ ਲਾਈ ਵੀ ਇਹ ਜਿਹੜੇ ਤੁਹਾਡੇ ਲਾਲ ਜੀ ਨੇ ਉਹ ਗੁਲੇਲ ਮਾਰ ਕੇ ਅਤੇ ਘੜੇ ਤੋੜ ਦਿੰਦੇ ਨੇ। ਪਰ ਸੰਗਤ ਜੀ ਮੈਂ ਇੱਕ ਬੇਨਤੀ ਕਰਾਂ, ਦੋਵੇਂ ਹੱਥ ਜੋੜ ਕੇ ਨਾ ਆਖੋ ਸਾਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।
ਉਹਨਾਂ ਬੀਬੀਆਂ ਨੂੰ ਤਾਂ ਇਹ ਲੱਗ ਰਿਹਾ ਵੀ ਮਹਾਰਾਜ ਗੁਲੇਲਾ ਮਾਰ ਕੇ ਸਾਡੇ ਘੜੇ ਤੋੜ ਰਹੇ ਨੇ। ਪਰ ਮਾਫ ਕਰਿਓ, ਘੜੇ ਤੇ ਸਭ ਦੇ ਹੀ ਹੈਗੇ ਜੀ। ਇਹ ਨਹੀਂ ਵੀ ਹੁਣ ਸਮਾਂ ਬਦਲ ਗਿਆ ਤੇ ਸਾਡੇ ਕੋਲ ਘੜੇ ਨਹੀਂ ਹੈਗੇ ਜੀ, ਘੜੇ ਤੁਹਾਡੇ ਕੋਲ ਵੀ ਹੈਗੇ ਜੀ ਤੇ ਘੜਾ ਸਾਡੇ ਕੋਲ ਵੀ ਹੈ ਜੀ। ਆਪਾਂ ਕਹਿੰਦੇ ਨਾ ਫਲਾਣੇ ਦੇ ਪਾਪਾਂ ਦਾ ਘੜਾ ਭਰ ਗਿਆ ਜੀ, ਹਾਂਜੀ ਉਹਦੇ ਪੁੰਨਾਂ ਦਾ ਘੜਾ ਭਰ ਗਿਆ ਜੀ। ਪਤਾ ਨਹੀਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਕਿਹੜੇ ਕਿਹੜੇ ਪਾਪਾਂ ਦੇ ਘੜੇ ਭੰਨੇ ਹੋਣਗੇ ਜੀ। ਪਤਾ ਨਹੀਂ ਮਹਾਰਾਜ ਨੇ ਉਹਨਾਂ ਦਾ ਕਿੰਨਾ ਕੁ ਕਲਿਆਣ ਕੀਤਾ ਹੋਏਗਾ ਜੀ, ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਹੀ ਪਤਾ ਜੀ। ਹਾਂਜੀ ਮਹਾਰਾਜ ਨੇ ਕਿਹੜੇ ਕਿਹੜੇ ਪਾਪਾਂ ਦੇ ਘੜੇ ਭੰਨੇ, ਗੁਰੂ ਦੇ ਘੜੇ ਭੰਨਣ ਵਿੱਚ ਵੀ ਬੜਾ ਰਾਜ ਹੈ ਜੀ। ਸਤਿਗੁਰੂ ਤੇ ਸਤਿਗੁਰੂ ਹੈ, ਇੱਕ ਗੱਲ ਯਾਦ ਰੱਖਿਓ, ਭਾਵੇਂ ਉਹ ਬਚਪਨ ਦਾ ਦ੍ਰਿਸ਼ ਹੋਵੇ ਤੇ ਭਾਵੇਂ ਸਤਿਗੁਰੂ ਜੀ ਦਾ ਅੰਤਮ ਸਮਾਂ, ਦੱਖਣ ਦੀ ਧਰਤੀ ਦਾ ਦ੍ਰਿਸ਼ ਹੋਵੇ, ਸਤਿਗੁਰੂ ਦੇ ਹਰ ਇੱਕ ਕੌਤਕ ਵਿੱਚ ਇੱਕ ਰਾਜ ਸੀਗਾ ਜੀ। ਇੱਕ ਵਿਦਵਾਨ ਲਿਖਦਾ, ਉਹਦੇ ਇੱਕ ਹੱਥ ਬਾਜ, ਉਹਦੇ ਇੱਕ ਹੱਥ ਘੋੜਾ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਦਸਵੇਂ ਪਾਤਸ਼ਾਹ ਦੇ ਬਾਰੇ ਲਿਖਦੇ ਜੀ, ਇੱਕ ਹੱਥ ਵਿੱਚ ਮਹਾਰਾਜ ਨੇ ਬਾਜ ਰੱਖਿਆ ਜੀ, ਇੱਕ ਹੱਥ ਵਿੱਚ ਘੋੜਾ ਜੀ, ਉਹਦੇ ਇੱਕ ਹੱਥ ਬਾਜ, ਉਹਦੇ ਇੱਕ ਹੱਥ ਘੋੜਾ, ਉਹਦੀ ਵਾਟ ਬਹੁਤ ਲੰਮੀ ਪਰ ਸਮਾਂ ਬੜਾ ਥੋੜਾ। 42 ਸਾਲਾਂ ਵਿੱਚ ਸਤਿਗੁਰੂ ਨੇ ਪਤਾ ਨਹੀਂ ਕਿੰਨਿਆਂ ਕੁ ਦਾ ਭਲਾ ਕੀਤਾ। ਘੜੇ ਭੰਨਣ ਵਾਲਿਆਂ ਦੇ ਇਕੱਲੇ ਮਿੱਟੀ ਦੇ ਘੜੇ ਨਹੀਂ ਭੰਨੇ, ਮੇਰੇ ਸਤਿਗੁਰੂ ਚੋਜੀ ਪ੍ਰੀਤਮ ਸਤਿਗੁਰੂ ਜੀ ਨੇ ਉਹਨਾਂ ਦੇ ਪਾਪਾਂ ਰੂਪੀ ਘੜੇ ਵੀ ਭੰਨ ਦਿੱਤੇ ਸੀਗੇ ਜੀ। ਹਾਂਜੀ, ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਪਟਨਾ ਸਾਹਿਬ ਦੀ ਧਰਤੀ 'ਤੇ ਬੜੇ ਚੋਜ ਕਰਦੇ ਜੀ। ਮਹਾਰਾਜ ਸਾਹਿਬ ਜੀ ਦੇ ਦਾਦੀ ਜੀ ਦਾ ਨਾਮ ਸੀਗਾ ਜੀ ਮਾਤਾ ਨਾਨਕੀ ਜੀ। ਗੁਰੂ ਸਾਹਿਬ ਦਾਦੀ ਜੀ ਨਹੀਂ ਸੀ ਕਹਿੰਦੇ ਹੁੰਦੇ, ਮਹਾਰਾਜ ਮਾਤਾ ਨਾਨਕੀ ਜੀ ਨੂੰ ਵੱਡੇ ਮਾਤਾ ਜੀ ਕਹਿੰਦੇ ਹੁੰਦੇ ਸੀਗੇ। ਜਦੋਂ ਮਹਾਰਾਜ ਦੇ ਵੱਡੇ ਮਾਤਾ ਜੀ ਮਹਾਰਾਜ ਨੂੰ ਖੇਡਦਿਆਂ ਵੇਖਦੇ ਨੇ, ਬੱਚਿਆਂ ਨੂੰ ਤਿਆਰੀ ਕਰਾਉਂਦਿਆਂ ਵੇਖਦੇ ਨੇ, ਤੇ ਮਾਤਾ ਜੀ ਦਾ ਧਿਆਨ ਗੁਰੂ ਛੇਵੇਂ ਪਾਤਸ਼ਾਹ ਵੱਲ ਜਾਂਦਾ ਹੈ। ਕੱਲ ਵੀ ਬੇਨਤੀ ਕੀਤੀ ਸੀ ਮਾਤਾ ਜੀ ਨੂੰ, ਪੋਤਰਾ ਜੀ ਵੱਲ ਵੇਖ ਕੇ ਪਤੀ ਸਤਿਗੁਰੂ ਜੀ ਦਾ ਚੇਤਾ ਆਇਆ ਜੀ। ਉਹਨਾਂ ਦਾ ਸੁਭਾਅ ਵੀ ਐਸਾ ਸੀਗਾ। ਮਹਾਰਾਜ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਜੰਗ ਯੁੱਧ ਵਿੱਚ ਚਾਅ ਰੱਖਦੇ ਸਨ ਤੇ ਕਈ ਦੁਸ਼ਟਾਂ ਦਾ ਉਹਨਾਂ ਨੇ ਨਾਸ਼ ਕੀਤਾ ਜੀ। ਗੁਰਮੁਖੋ ਧਰਮ ਸਥਾਪਨੇ ਕੋ ਦੁਸ਼ਟਨ ਕੇ ਖਾਪਨੇ ਕੋ। ਮਹਾਰਾਜ ਸੱਚੇ ਪਾਤਸ਼ਾਹ ਧਰਮ ਨੂੰ ਸਥਾਪਿਤ ਕਰਨ ਵਾਸਤੇ ਤੇ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਗੁਰੂ ਜੀ ਨੇ ਅਵਤਾਰ ਧਾਰਿਆ ਹੈ। ਸੋ ਹੁਣ ਇਹਦੇ ਤੋਂ ਅੱਗੇ ਪ੍ਰਸੰਗ ਜੋ ਚੱਲਣਾ ਉਹ ਆਪ ਜੀ ਬੜੇ ਪਿਆਰ ਦੇ ਨਾਲ ਸੁਣੋ। ਪਟਨਾ ਸਾਹਿਬ ਦੀ ਧਰਤੀ ਭਾਗਾਂ ਵਾਲੀ ਹੈ, ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਾਵ ਲਇਓ। ਸੱਚੇ ਪਾਤਸ਼ਾਹ ਪਟਨਾ ਸਾਹਿਬ ਦੀ ਧਰਤੀ 'ਤੇ ਬੇਅੰਤ ਚੋਜ ਮੇਰੇ ਚੋਜੀ ਪ੍ਰੀਤਮ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕੀਤੇ। ਹੁਣ ਆਪਾਂ ਅੱਗੋ ਪ੍ਰਸੰਗ ਸਰਵਣ ਕਰਨਾ ਹੈ। ਸਾਰੀ ਸੰਗਤ ਜੋੜੋ ਦੋਵੇਂ ਹੱਥ ਤੇ ਪ੍ਰੇਮ ਦੇ ਨਾਲ ਕਹੋ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਮਹਾਰਾਜ ਸੱਚੇ ਪਾਤਸ਼ਾਹ ਦਾ ਸਰੀਰ ਦਿਨੋ ਦਿਨ ਵੱਡਾ ਹੋ ਰਿਹਾ ਜੀ, ਦਿਨੋ ਦਿਨ ਵੱਡਾ ਹੋ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਦੇ ਦਾਦੀ ਜੀ ਵੱਡੇ ਮਾਤਾ ਜੀ ਮਾਤਾ ਨਾਨਕੀ ਜੀ ਉਹ ਦਸਵੇਂ ਪਾਤਸ਼ਾਹ ਮਹਾਰਾਜ ਨੂੰ ਆਪਣੇ ਲਾਗੇ ਸਵਾਉਂਦੇ ਵੱਖਰੇ ਪਲੰਗੇ 'ਤੇ ਜੀ। ਹੁਣ ਮਹਾਰਾਜ ਦਾ ਸਰੀਰ ਨਾ ਜੀ ਅੱਗੇ ਨਾਲੋਂ ਕਾਫੀ ਵੱਡਾ ਹੋ ਗਿਆ ਜੀ। ਬਚਨਾਂ ਵਿੱਚ ਹੋਰ ਸਿਆਣਪਤਾ ਆ ਗਈ ਜੀ, ਬਚਨਾਂ ਦੀ ਸਿਆਣਪ ਵਿੱਚ ਦਸਵੇਂ ਪਾਤਸ਼ਾਹ ਮਹਾਰਾਜ ਨੂੰ ਕੋਈ ਹਰਾ ਨਹੀਂ ਸੀ ਸਕਦਾ ਜੀ। ਮਹਾਰਾਜ ਬਚਪਨ ਵਿੱਚ ਹੀ ਐਡੇ ਮਹਾਨ ਮਹਾਨ ਕਰਤੱਵ ਕਰਦੇ ਸੀਗੇ ਜੀ। ਹਾਂਜੀ, ਹੁਣ ਆਪਾਂ ਇਹਦੇ ਤੋਂ ਅੱਗੇ ਕਥਾ ਪ੍ਰਸੰਗ ਸਰਵਣ ਕਰਾਂਗੇ। ਸਭ ਸੰਗਤਾਂ ਦੋਵੇਂ ਹੱਥ ਜੋੜੋ, ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਤਤੇ ਸਾਹਿਬ ਸਤਿਗੁਰੂ ਤੇਗ ਬਹਾਦਰ ਧੀਰ।
ਉਧਰ ਮਹਾਰਾਜ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਅਸਾਮ ਵਿੱਚ ਹਨ ਜੀ, ਇੱਧਰ ਗੁਰੂ ਗੋਬਿੰਦ ਸਿੰਘ ਸਾਹਿਬ ਪਟਨਾ ਸਾਹਿਬ ਦੀ ਧਰਤੀ 'ਤੇ ਹਨ। ਹਾਂਜੀ,
ਕਰ ਕਾਰਜ ਮਹਿਪਾਲ ਕੋ ਹਟੇ ਸੰਗ ਭੱਟ ਵੀਰ।
ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਬਚਨਾਂ ਦੇ ਨਾਲ ਬਹੁਤ ਵੱਡਾ ਜਿਹੜਾ ਜੰਗ ਹੋਣਾ ਸੀ ਉਹਨੂੰ ਰੋਕਿਆ ਸੀਗਾ। ਮਹਾਰਾਜ ਨੇ ਬੜਾ ਵੱਡਾ ਜੰਗ ਹੋਣਾ ਸੀਗਾ ਜੀ, ਦੋਵੇਂ ਰਾਜੇ, ਇੱਕ ਬੰਨੇ ਅਸਾਮ ਦਾ ਰਾਜਾ, ਇੱਕ ਬੰਨੇ ਰਾਜਾ ਬਿਸ਼ਨ ਸਿੰਘ ਜਿਹਨੂੰ ਔਰੰਗਜ਼ੇਬ ਨੇ ਭੇਜਿਆ ਸੀਗਾ। ਦੋਵੇਂ ਰਾਜਿਆਂ ਵਿੱਚ ਬੜਾ ਵੱਡਾ ਜੰਗ ਹੋਣਾ ਸੀ, ਪਰ ਮਹਾਰਾਜ ਨੇ ਮਿਹਰ ਦੀ ਦ੍ਰਿਸ਼ਟੀ ਕਰਕੇ ਦੋਵਾਂ ਰਾਜਿਆਂ ਨੂੰ ਦੋਸਤ ਬਣਾ ਕੇ ਅਤੇ ਬੜਾ ਵੱਡਾ ਜੰਗ ਰੋਕ ਦਿੱਤਾ ਸੀਗਾ ਜੀ। ਇੱਧਰ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਬਹੁਤ ਸਾਰੇ ਸੂਰਬੀਰਾਂ ਸਮੇਤ, ਰਾਜੇ ਬਿਸ਼ਨ ਸਿੰਘ ਦੇ ਸਮੇਤ ਹੁਣ ਵਾਪਸ ਪੰਜਾਬ ਵਾਲੇ ਪਾਸੇ, ਵਾਹਿਗੁਰੂ ਪਟਨਾ ਸਾਹਿਬ ਵਾਲੇ ਪਾਸੇ ਆਉਣਾ ਚਾਹੁੰਦੇ ਨੇ। ਹਾਂਜੀ,
ਅਨੇਕ ਪ੍ਰਕਾਰ ਗੁਰੂ ਕੀ ਸੇਵਾ,
ਹਾਂਜੀ,
ਕਰਤ ਭਇਓ ਨਿਰਪ ਜਾਨਤ ਭੇਵਾ।
ਰਾਜਾ ਬਿਸ਼ਨ ਸਿੰਘ ਤੇ ਰਾਜਾ ਬਿਸ਼ਨ ਸਿੰਘ ਦੇ ਨਾਲ ਕਾਮਰੂਪ ਦੇਸ਼ ਦਾ ਜਿਹੜਾ ਰਾਜਾ ਸੀ ਅਸਾਮ ਦਾ, ਉਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਨੇਕ ਤਰ੍ਹਾਂ ਨਾਲ ਸੇਵਾ ਕਰ ਰਹੇ ਨੇ। ਹਾਂਜੀ,
ਦੇਸ਼ ਕਾਮਰੂ ਸਰ ਕਰ ਦੀਨਾ, ਅਨੇਕ ਆਨੰਦਤ ਲਸ਼ਕਰ ਪੀਨਾ।
ਕਿਉਂ, ਉੱਧਰ ਕਾਮਰੂਪ ਦੇਸ਼ ਦਾ ਰਾਜਾ ਬਚ ਗਿਆ ਜੀ, ਇੱਧਰ ਰਾਜਾ ਬਿਸ਼ਨ ਸਿੰਘ ਜਿਹਨੂੰ ਆਪਣੀ ਜਾਨ ਦਾ ਖਤਰਾ ਸੀਗਾ, ਜਿਹਦੇ 'ਤੇ ਤੰਤਰ ਮੰਤਰ ਹੀ ਐਸੇ ਚਲਾਏ ਗਏ ਸੀਗੇ ਕਿ ਰਾਜਾ ਬਿਸ਼ਨ ਸਿੰਘ ਨੇ ਮਰ ਮੁੱਕ ਜਾਣਾ ਸੀਗਾ ਜੀ। ਰਾਜੇ ਬਿਸ਼ਨ ਸਿੰਘ ਜੀ ਦੀ ਜਾਨ ਵੀ ਬਚ ਗਈ। ਮੈਂ ਅੱਗੇ ਵੀ ਬੇਨਤੀ ਕੀਤੀ ਸੀ, ਫਿਰ ਬੇਨਤੀ ਕਰਦੇ ਹਾਂ, ਰਾਜਾ ਬਿਸ਼ਨ ਸਿੰਘ ਦੇ ਉੱਤੇ ਅਸਾਮ ਦੇ ਰਾਜੇ ਨੇ ਪਤਾ ਨਹੀਂ ਕਿੰਨੇ ਕੁ ਤੰਤਰ ਮੰਤਰ ਚਲਾਏ ਜੀ, ਕੋਈ ਗਿਣਤੀ ਹਿਸਾਬ ਨਹੀਂ, ਪਰ ਗੁਰੂ ਸਾਹਿਬ ਨੇ ਕਿਰਪਾ ਕਰਕੇ ਬਿਸ਼ਨ ਸਿੰਘ ਤੱਕ ਪਹੁੰਚਣ ਹੀ ਕੋਈ ਨਹੀਂ ਸੀ ਦਿੱਤਾ ਜੀ, ਪਹੁੰਚਣ ਹੀ ਕੋਈ ਨਹੀਂ ਦਿੱਤਾ ਜੀ। ਹੁਣ ਸੁਣੋ, ਉੱਧਰ ਬਿਸ਼ਨ ਸਿੰਘ ਆਨੰਦ ਵਿੱਚ ਹੈ, ਉੱਧਰ ਕਾਮਰੂਪ ਦੇਸ਼ ਦਾ ਰਾਜਾ ਆਨੰਦ ਵਿੱਚ ਹੈ। ਹਾਂਜੀ,
ਸੰਮਤ ਕੇਤਿਕ ਤਹਾਂ ਬਿਤਾਏ, ਫਤਿਹ ਲੀਨ ਕੀ ਬੰਬ ਸਜਾਏ।
ਗੱਜ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਸੱਚੇ ਪਾਤਸ਼ਾਹ ਫਿਰ ਬਹੁਤ ਸਮਾਂ ਅਸਾਮ ਵਿੱਚ ਰਹੇ ਜੀ। ਹੁਣ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਯਾਦ ਵਿੱਚ ਗੁਰੂ ਘਰ ਨਾ ਜੀ ਅਸਾਮ ਵਿੱਚ ਬਣੇ ਹੋਏ ਨੇ ਜੀ, ਧੁਬੜੀ ਸਾਹਿਬ। ਮੈਂ ਨੈੱਟ 'ਤੇ ਵੇਖ ਰਿਹਾ ਸਾਂ, ਇੱਕ ਉੱਥੇ ਗੁਰਦੁਆਰੇ ਵਿੱਚ ਨਾ ਜੀ ਸਿੱਲ ਪਈ ਹੈ ਜੀ, ਸਿੱਲ ਜੀ ਪੱਥਰ ਦੀ। ਜਾਦੂਗਰਨੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਤੇ ਸੁੱਟੀ ਸੀਗੀ ਜੀ, ਪਰ ਉਹ ਦੂਰੋਂ ਆ ਰਹੀ ਸੀ, ਮਹਾਰਾਜ ਨੇ ਇਸ ਤਰ੍ਹਾਂ ਹੱਥ ਕਰਤਾ, ਉਹ ਜਿੱਥੇ ਸੀ ਉੱਥੇ ਰੁਕ ਗਈ ਜੀ, ਅੱਜ ਤੱਕ ਉੱਥੇ ਹੀ ਹੈ ਜੀ ਹਵਾ ਵਿੱਚ ਜੀ ਉਹ। ਅਤੇ ਜੇ ਉਹਨੂੰ ਆਸੇ ਪਾਸੇ ਕਰਨ ਦਾ ਯਤਨ ਕਰਦੇ, ਅਤੇ ਗੁਰਮੁਖ ਪਿਆਰੇ ਦੱਸ ਰਹੇ ਸੀਗੇ ਉਹਨੂੰ ਕੱਟਣ ਦਾ ਯਤਨ ਕਰਦੇ ਤਾਂ ਉਸ ਸਿੱਲ ਵਿੱਚੋਂ ਲਹੂ ਨਿਕਲਦਾ ਹੈ ਜੀ, ਖੂਨ ਨਿਕਲਦਾ ਜੀ ਉਸ ਸਿੱਲ ਵਿੱਚੋਂ। ਇਹ ਹੁਣ ਮਹਾਰਾਜ ਦੀਆਂ, ਮਹਾਰਾਜ ਸੱਚੇ ਪਾਤਸ਼ਾਹ ਜਾਣਨ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਈ ਸਾਲ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਅਸਾਮ ਵਿੱਚ ਰਹੇ ਜੀ। ਹਾਂਜੀ,
ਫਤਿਹ ਲੀਨ ਕੀ ਬੰਬ ਸਜਾਏ।
ਉੱਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਰਾਜੇ ਬਿਸ਼ਨ ਸਿੰਘ ਨੂੰ ਇਹ ਭਰੋਸਾ ਹੋ ਗਿਆ ਵੀ ਮੇਰੀ ਫਤਿਹ ਹੋ ਚੁੱਕੀ ਹੈ। ਹਾਂਜੀ,
ਪਟਨੇ ਦੇਸ਼ ਕੋ ਕੂਚ ਕਰਾਇਓ।
ਮਹਾਰਾਜ ਸੱਚੇ ਪਾਤਸ਼ਾਹ ਰਾਜੇ ਬਿਸ਼ਨ ਸਿੰਘ ਨੂੰ ਕਹਿੰਦੇ, ਭਾਈ ਹੁਣ ਆਪਾਂ ਪਟਨਾ ਸਾਹਿਬ ਨੂੰ ਚੱਲੀਏ। ਕਹਿਣ ਲੱਗੇ, ਪਟਨੇ ਚੱਲੀਏ। ਮਹਾਰਾਜ ਪਟਨਾ ਸਾਹਿਬ ਨੂੰ ਤੁਰ ਪਏ ਜੀ। ਹਾਂਜੀ,
ਬਿਸ਼ਨ ਸਿੰਘ ਰਾਜਾ ਹਰਖਾਇਓ।
ਤੇ ਰਾਜਾ ਬਿਸ਼ਨ ਸਿੰਘ ਬੜਾ ਖੁਸ਼ ਹੋਇਆ ਜੀ। ਉਹਦਾ ਕਾਰਨ ਇਹ ਹੈ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਕਈ ਸਾਲਾਂ ਦੇ ਅਸਾਮ ਵਿੱਚ ਆਏ ਨੇ, ਉੱਥੇ ਰਾਜਾ ਬਿਸ਼ਨ ਸਿੰਘ ਨੂੰ ਵੀ ਕਈ ਸਾਲ ਹੋ ਗਏ ਆਪਣਾ ਘਰ ਬਾਰ ਛੱਡਿਆ ਜੀ ਉਹਨੇ ਜੀ। ਰਾਜਾ ਬਿਸ਼ਨ ਸਿੰਘ ਵੀ ਬਹੁਤ ਖੁਸ਼ ਹੋਇਆ ਜੀ। ਹਾਂਜੀ,
ਸੰਗ ਗੁਰੂ ਕੇ ਚੱਲਿਓ ਪਿਆਨਾ।
ਹਾਂਜੀ,
ਬਾਜ ਹੈ ਅੱਗੇ ਬ੍ਰਿੰਦ ਨਿਸ਼ਾਨਾ।
ਤੇ ਗੁਰੂ ਸਾਹਿਬ ਮਹਾਰਾਜ ਜੀ ਦੇ ਨਾਲ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਰਾਜਾ ਬਿਸ਼ਨ ਸਿੰਘ ਤੁਰ ਪਿਆ ਜੀ। ਹੁਣ ਗੱਲਾਂ ਬੜੇ ਧਿਆਨ ਨਾਲ ਸੁਣਿਓ, ਤੁਸੀਂ ਪਿਛਲੀ ਸਾਰੀ ਕਥਾ ਸੁਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਕਾਮਰੂਪ ਦੇਸ਼ ਵਿੱਚ ਇੱਕ ਰੁੱਖ ਵਿੱਚ ਤੀਰ ਮਾਰ ਕੇ ਇਹ ਦੱਸਿਆ ਸੀ ਵੀ ਇਹ ਸਾਡੀ ਯਾਦਗਾਰ ਹੋਏਗਾ ਜੀ, ਜਿਹਨੂੰ ਕਿਸੇ ਨੂੰ ਕਿਸੇ ਪਦਾਰਥ ਦੀ ਲੋੜ ਹੈ ਉਹ ਗੁਰੂ ਘਰ ਦੀ ਇਸ ਨਿਸ਼ਾਨੀ ਅੱਗੇ ਆ ਕੇ ਹੱਥ ਜੋੜੇ, ਉਹਦੀ ਭਾਵਨਾ ਪੂਰੀ ਹੋਏਗੀ ਜੀ। ਬੜੀਆਂ ਖੁਸ਼ੀਆਂ ਵਰਤਾਈਆਂ ਮਹਾਰਾਜ ਨੇ ਅਸਾਮ ਵਿੱਚ, ਅਸਾਮ ਦੇ ਲੋਕ ਧਾਰਮਿਕ ਹੋ ਗਏ, ਅਸਾਮ ਦੇ ਲੋਕ ਮਹਾਰਾਜ ਦੇ ਦਰਸ਼ਨ ਕਰਕੇ ਵਾਹਿਗੁਰੂ ਜੀ ਦਾ ਨਾਮ ਜਪਣ ਲੱਗ ਪਏ ਜੀ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖ ਹੋਵੇ ਸਹੀ, ਗੁਰਮੁਖ ਆਪਣਾ ਅਸਰ ਪਾ ਦਏਗਾ ਜੀ ਕਿਸੇ ਪ੍ਰਕਾਰ ਨਾਲ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਹੁਣ ਆਸਾਮ ਤੋਂ ਚੱਲਣ ਦੀ ਤਿਆਰੀ ਕਰਨ ਦੇ, ਉੱਧਰ ਪਟਨਾ ਸਾਹਿਬ ਵਿੱਚ ਰਹਿਮਤਾਂ ਵਰਤਾ ਰਹੇ ਦਸਵੇਂ ਪਾਤਸ਼ਾਹ, ਇੱਧਰ ਗੁਰੂ ਤੇਗ ਬਹਾਦਰ ਸਾਹਿਬ ਆਸਾਮ ਤੋਂ ਤੁਰਨ ਦੀ ਤਿਆਰੀ ਕਰ ਰਹੇ ਨੇ। ਹਾਂਜੀ,
ਸਿਵਕਾ ਪਰ ਸ੍ਰੀ ਤੇਗ ਬਹਾਦਰ,
ਹਾਂਜੀ,
ਨਿਰਿਪ ਕਰ ਕਹਿ ਸੋ ਚੜਾਏ ਸਾਦਰ।
ਰਾਜੇ ਬਿਸ਼ਨ ਸਿੰਘ ਨੇ ਹੱਥ ਜੋੜ ਕੇ ਬੜੇ ਸਤਿਕਾਰ ਨਾਲ, ਬੜੇ ਪਿਆਰ ਨਾਲ ਮਹਾਰਾਜ ਨੂੰ ਬੇਨਤੀ ਕੀਤੀ ਜੀ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਸੋਨੇ ਦੀ ਪਾਲਕੀ ਵਿੱਚ ਆਸਣ ਦਵਾਇਆ ਜੀ ਗੁਰੂ ਜੀ ਦਾ ਜੀ, ਮਹਾਰਾਜ ਸੱਚੇ ਪਾਤਸ਼ਾਹ ਦਾ। ਮਹਾਰਾਜ ਨੇ ਸੋਨੇ ਦੀ ਪਾਲਕੀ ਵਿੱਚ ਆਸਣ ਲਾਇਆ ਅਤੇ ਧਰਮ ਨੂੰ ਟਿਕਾਉਣ ਵਾਲੇ, ਧਰਮ ਨੂੰ ਪਾਲਣ ਵਾਲੇ, ਧਰਮ ਨੂੰ ਬਚਾਉਣ ਵਾਲੇ ਸਤਿਗੁਰੂ ਗਰੀਬ ਨਵਾਜ ਜੀ ਪਾਲਕੀ ਸਾਹਿਬ ਵਿੱਚ ਬੈਠ ਕੇ ਅੱਗੇ ਨੂੰ ਪਟਨਾ ਸਾਹਿਬ ਨੂੰ ਆ ਰਹੇ ਨੇ। ਹਾਂਜੀ,
ਕਰਤ ਮਜਲ ਪਰ ਮਜਲ ਸਦਾਈ,
ਹਾਂਜੀ,
ਚੱਲਿਓ ਆਏ ਲਸ਼ਕਰ ਸਮਦਾਈ,
ਤੇ ਗੱਜ ਕੇ ਆਖੋ ਵਾਹਿਗੁਰੂ। ਹੁਣ ਭਾਈ ਸੰਤੋਖ ਸਿੰਘ ਜੀ ਲਿਖਦੇ, ਮਹਾਰਾਜ ਸੱਚੇ ਪਾਤਸ਼ਾਹ ਕਈ ਦਿਨ ਰਸਤੇ ਵਿੱਚ ਇਸ ਤਰ੍ਹਾਂ ਸੰਗਤ ਨੂੰ ਉਤਾਰ ਰਹੇ ਜੀ। ਹੁਣ ਰਸਤੇ ਦੇ ਸਾਰੇ ਪੜਾਵਾਂ ਦਾ ਜ਼ਿਕਰ ਤਾਂ ਨਹੀਂ ਭਾਈ ਸੰਤੋਖ ਸਿੰਘ ਜੀ ਨੇ ਕੀਤਾ ਜੀ, ਪਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਰਸਤੇ ਵਿੱਚ ਕਈਆਂ ਦਾ ਭਲਾ ਕਰ ਰਹੇ ਨੇ। ਹਾਂਜੀ,
ਡੇਰਾ ਪਰ ਹੈ ਆਨ ਕਰ ਜਹਾਂ,
ਹਾਂਜੀ,
ਸੁੱਧ ਪਰਸ ਹੈ ਗੁਰੂ ਕੀ ਜਹ ਕਹਾਂ।
ਜਿੱਥੇ ਗੁਰੂ ਸਾਹਿਬ ਨੇ ਪਹੁੰਚਣਾ ਉੱਥੇ ਪਹਿਲਾਂ ਹੀ ਖਬਰ ਪਹੁੰਚ ਜਾਣੀ ਪਿੰਡ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਟਨਾ ਸਾਹਿਬ ਵਾਪਸ ਆ ਰਹੇ ਨੇ। ਜਿੱਥੇ ਜਿੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਜਾਂਦੇ ਨੇ ਉੱਥੇ ਉੱਥੇ ਪਤਾ ਲੱਗ ਜਾਂਦਾ ਸੱਚੇ ਪਾਤਸ਼ਾਹ ਦੇ ਆਉਣ ਦਾ ਜੀ। ਹਾਂਜੀ,
ਸੰਗਤ ਮੁਦਦ ਹਿਰਦੈ ਚਲ ਆਵੇ,
ਜਿਸ ਪਿੰਡ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਪਿੰਡ ਦੇ ਬਾਹਰ ਰੁਕਦੇ ਨੇ ਉੱਥੇ ਹੀ ਮਹਾਰਾਜ ਜੀ ਦੇ ਆਉਣ ਦੀ ਖਬਰ ਪਹੁੰਚਦੀ ਹੈ। ਹਜ਼ਾਰਾਂ ਹੀ ਸੰਗਤਾਂ ਪਹੁੰਚ ਕੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਰਸਤੇ ਵਿੱਚ ਦਰਸ਼ਨ ਕਰਦੀਆਂ ਜੀ। ਸੰਗਤ ਜੀ ਪਾਤਸ਼ਾਹ ਅਤੇ ਪਾਤਸ਼ਾਹ ਹੀ ਹੁੰਦੇ ਜੀ, ਜਿਹੜੇ ਵੱਡੇ ਹੁੰਦੇ ਨਾ ਜੀ, ਵੱਡਿਆਂ ਦੀਆਂ ਵੱਡੀਆਂ ਹੀ ਵਡਿਆਈਆਂ ਹੁੰਦੀਆਂ ਜੀ, ਵੱਡਿਆਂ ਦੀਆਂ ਰੀਸਾਂ ਨਹੀਂ ਕੀਤੀਆਂ ਜਾ ਸਕਦੀਆਂ ਜੀ। ਹਾਂਜੀ, ਹਜ਼ਾਰਾਂ ਲੋਕ ਮਹਾਰਾਜ ਸੱਚੇ ਪਾਤਸ਼ਾਹ ਦੇ ਰਸਤੇ ਵਿੱਚ ਆ ਕੇ ਦਰਸ਼ਨ ਕਰਦੇ, ਰੁਕ ਰੁਕ ਕੇ ਦਰਸ਼ਨ ਕਰ ਰਹੇ ਨੇ। ਹਾਂਜੀ,
ਅਰਪ ਅਕੋਰਨ ਦਰਸ਼ਨ ਪਾਵੇ,
ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਤੇ ਨਾਮ ਦੀ ਬੜੀ ਬਰਕਤ ਜੇ। ਗੱਜ ਕੇ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ,
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ।
ਮਹਾਰਾਜ ਦੇ ਨਾਮ ਲੈਣ ਵਾਲੇ ਨੂੰ ਕੋਈ ਘਾਟ ਨਹੀਂ ਰਹਿੰਦੀ ਜੀ। ਤੇ ਭਾਈ ਸੰਤੋਖ ਸਿੰਘ ਜੀ ਲਿਖਦੇ, ਉਹ ਕਹਿੰਦੇ ਨੇ ਜਿੱਥੇ ਮਹਾਰਾਜ ਨੇ ਪੜਾ ਲਾਉਣਾ ਉੱਥੇ ਪਿਟਾਵਾਂ ਦਾ ਢੇਰ ਲੱਗ ਜਾਂਦਾ ਹੁੰਦਾ ਸੀਗਾ। ਹਾਂਜੀ,
ਦਰਬ ਆਦ ਗਨ ਬਸਤ ਅਜਾਇਬ,
ਹਾਂਜੀ,
ਖੇਤ ਰਿਝਾਵਨ ਪਰਭੈ ਸਾਹਿਬ।
ਹਰ ਕੋਈ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵਸਤੂਆਂ ਭੇਟਾ ਕਰ ਰਿਹਾ ਜੀ, ਜਿਹੜਾ ਵੀ ਰਸਤੇ ਵਿੱਚ ਮਿਲ ਰਿਹਾ। ਕੋਈ ਮਹਾਰਾਜ ਨੂੰ ਬਸਤਰ ਭੇਟਾ ਕਰ ਰਿਹਾ, ਕੋਈ ਸਤਿਗੁਰੂ ਜੀ ਨੂੰ ਦਸਤਾਰਾ ਭੇਟਾ ਕਰ ਰਿਹਾ, ਕੋਈ ਮਹਾਰਾਜ ਨੂੰ ਜੋੜਾ ਭੇਟਾ ਕਰ ਰਿਹਾ, ਕੋਈ ਮਹਾਰਾਜ ਨੂੰ ਮਾਇਆ ਭੇਟਾ ਕਰ ਰਿਹਾ, ਅਤੇ ਹਰ ਕੋਈ ਮਹਾਰਾਜ ਨੂੰ ਵਸਤੂਆਂ ਦੇ ਕੇ ਭਲਾ ਮੰਗ ਰਿਹਾ ਜੀ। ਗੁਰਮੁਖੋ, ਗੁਰੂ ਸਾਹਿਬ ਵਾਸਤੇ ਇੱਕ ਰੁਪਈਆ ਵੀ ਕੋਈ ਕੱਢੇਗਾ ਉਹਨੂੰ ਲਾਭ ਵੀ ਪ੍ਰਾਪਤ ਹੋਏਗਾ ਜੀ, ਐਸੀ ਗੱਲ ਨਹੀਂ ਹੈਗੀ। ਯਤਨ ਕਰਿਆ ਕਰੋ, ਹਰ ਮਹੀਨੇ ਦੋ ਮਹੀਨੇ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕੋਈ ਨਾ ਕੋਈ ਵਸਤੂ ਭੇਟ ਕਰਦੇ ਹੀ ਰਿਹਾ ਕਰੋ ਜੀ, ਇਹ ਮੇਰੀ ਬੇਨਤੀ ਹੈ। ਪਤਾ ਕਿਉਂ ਜੀ? ਸਤਿਗੁਰੂ ਜੀ ਦਾ ਦਿੱਤਾ ਤਾਂ ਅਸੀਂ ਖਾ ਰਹੇ ਹਾਂ ਜੀ। ਹੁਣ ਅਸੀਂ ਇੱਕ ਹਿਸਾਬ ਨਾਲ ਵੇਖੀਏ, ਜਿੰਨੇ ਸਾਡੇ ਆਪਣੇ ਕੱਪੜੇ ਨੇ, ਹੋ ਸਕਦਾ ਅਸੀਂ ਉਨੀ ਵਾਰੀ ਗੁਰੂ ਸਾਹਿਬ ਨੂੰ ਕਦੀ ਦੁਸ਼ਾਲਾ ਨਾ ਭੇਟਾ ਕੀਤਾ ਹੋਏ ਜੀ। ਹਾਂਜੀ, ਹੋ ਸਕਦਾ ਜੀ, ਜਾਂ ਕੋਈ ਨਾ ਕੋਈ ਵਸਤੂ। ਕੋਸ਼ਿਸ਼ ਕਰਿਆ ਕਰੋ ਆਪਣੀ ਕਿਰਤ ਕਮਾਈ ਵਿੱਚੋਂ ਨਾ ਜੀ, ਹਰ ਮਹੀਨੇ ਬਾਅਦ, ਦੂਜੇ ਮਹੀਨੇ ਬਾਅਦ ਕੋਈ ਨਾ ਕੋਈ ਵਸਤੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਭੇਟਾ ਕਰਿਆ ਕਰੋ। ਤੁਸੀਂ ਵੇਖ ਲਿਓ, ਕੋਈ ਨਾ ਕੋਈ ਵਸਤੂ ਗੁਰੂ ਜੀ ਨੂੰ ਭੇਟਾ ਕਰਿਓ, ਅਤੇ ਸੱਚੇ ਪਾਤਸ਼ਾਹ ਨੇ ਤੁਹਾਡੇ ਕੋਲ ਵਸਤੂਆਂ ਦੀ ਕਮੀ ਨਹੀਂ ਕੋਈ ਰਹਿਣ ਦੇਣੀ ਜੀ, ਕਮੀ ਤੁਹਾਨੂੰ ਵੀ ਕੋਈ ਨਹੀਂ ਰਹਿਣੀ ਜੀ। ਹਾਂਜੀ, ਇੱਥੇ ਤਾਂ ਭਾਵਨਾ ਦਾ ਸੌਦਾ ਹੈ, ਇੱਥੇ ਪਿਆਰ ਦੀ ਖੇਡ ਹੈ ਸਾਰੀ ਜੀ। ਮਹਾਰਾਜ ਪਟਨਾ ਸਾਹਿਬ ਵਾਪਸ ਆ ਰਹੇ ਨੇ, ਜਿੱਥੇ ਰਾਤ ਨੂੰ ਪੜਾ ਲਾਉਂਦੇ ਨੇ, ਹਜ਼ਾਰਾਂ ਹੀ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਦੀਆਂ ਅਤੇ ਹਜ਼ਾਰਾਂ ਵਸਤੂਆਂ ਮਹਾਰਾਜ ਦੇ ਅੱਗੇ ਭੇਟਾ ਹੋ ਜਾਂਦੀਆਂ ਜੀ। ਪਰ ਵੱਡੀ ਗੱਲ ਇਹ ਗੁਰਮੁਖੋ, ਕਿਤੇ ਇਹ ਨਾ ਸਮਝ ਲਿਓ ਵੀ ਗੁਰੂ ਸਾਹਿਬ ਨੂੰ ਸਾਡੀ ਵਸਤੂਆਂ ਦੀ ਲੋੜ ਹੈਗੀ ਹੈ ਜੀ, ਇਹ ਅਸੀਂ ਆਪਣੇ ਭਲੇ ਲਈ ਕਰਨਾ ਸਾਰਾ ਕੁਝ। ਮਹਾਰਾਜ ਨੂੰ ਜਿਹੜੀਆਂ ਵਸਤੂਆਂ ਭੇਟਾ ਹੋ ਰਹੀਆਂ ਨਾ ਜੀ, ਮਹਾਰਾਜ ਰਸਤੇ ਵਿੱਚ ਹੀ ਛੱਡ ਆਉਂਦੇ ਜੀ। ਜਿਹੜੇ ਪਿੰਡ ਵਿੱਚ ਵਸਤੂ ਭੇਟਾ ਹੁੰਦੀ ਉਸੇ ਪਿੰਡ ਵਿੱਚ ਹੀ ਛੱਡ ਆਉਂਦੇ ਜੀ। ਹਾਂਜੀ,
ਬਿਨਤੀ ਕਰਹਿ ਕਾਮਨਾ ਪੈ ਹੈ,
ਹਾਂਜੀ,
ਜਸ ਕੋ ਉਚਰਤ ਸਦਨ ਸਿਧੈ ਹੈ।
ਹਰ ਕੋਈ ਗੁਰੂ ਸਾਹਿਬ ਕੋਲੋਂ ਬੇਨਤੀਆਂ ਕਰਨ ਦਿਆ। ਹੁਣ ਗੁਰੂ ਘਰ ਵਿੱਚ ਆਉਣ ਵਾਲੇ ਜਿੰਨੇ ਵੀ ਜੀਵ ਨੇ ਸਾਰਿਆਂ ਦੀ ਮੰਗ ਇੱਕ ਪ੍ਰਕਾਰ ਦੀ ਨਹੀਂ ਹੁੰਦੀ ਜੀ। ਕੋਈ ਵਸਤੂਆਂ ਦੇ ਕੇ ਅਤੇ ਵਸਤੂਆਂ ਮੰਗ ਰਿਹਾ, ਅਤੇ ਕੋਈ ਫਿਰ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਝੋਲੀ ਅੱਡ ਕੇ ਨਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਕੋਲੋਂ ਵਾਹਿਗੁਰੂ ਜੀ ਦੇ ਨਾਮ ਦੀ ਦਾਤ ਮੰਗ ਰਿਹਾ ਹੈ ਜੀ। ਆਹ ਦਾਤ ਵੱਡੀ 'ਚ ਜਦੋਂ ਗੁਰੂ ਸਾਹਿਬ ਮਹਾਰਾਜ ਦੇ ਕੋਲ ਆਉਣਾ, ਜਿੱਥੇ ਹੋਰ ਚੀਜ਼ਾਂ ਮੰਗਣੀਆਂ ਉੱਥੇ ਵਾਹਿਗੁਰੂ ਜੀ ਦੇ ਨਾਮ ਦੀ ਦਾਤ ਵੀ ਮੰਗਿਆ ਕਰੋ। ਗੁਰਮੁਖੋ, ਇੱਕ ਵਾਹਿਗੁਰੂ ਜੀ ਦੇ ਨਾਮ ਵਿੱਚ ਐਸੀ ਤਾਕਤ ਹੈ, ਜਿਹਦੇ ਕੋਲ ਨਾਮ ਆ ਗਿਆ ਉਹਨੂੰ ਬਾਅਦ 'ਚੋਂ ਮੰਗਣ ਦੀ ਲੋੜ ਨਹੀਂ ਰਹਿੰਦੀ ਜੀ। ਹਾਂਜੀ, ਮਹਾਰਾਜ ਬਾਣੀ ਵਿੱਚ ਲਿਖਦੇ, ਗੱਜ ਕੇ ਆਖੋ ਵਾਹਿਗੁਰੂ, ਸਾਚਾ ਨਾਮ ਮੇਰਾ
ਆਧਾਰੋ,
ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ
ਸਭ ਗਵਾਈ।
ਮਹਾਰਾਜ ਕਹਿੰਦੇ ਵਾਹਿਗੁਰੂ ਜੀ ਦਾ ਨਾਮ ਮੇਰਾ ਆਧਾਰ ਹੈ, ਮੇਰਾ ਆਸਰਾ ਹੈ। ਹੁਣ ਆਪਾਂ ਇਹ ਹਿਸਾਬ ਲਾਉਣਾ, ਆਪਾਂ ਜਿੰਨੇ ਕੁ ਬੈਠੇ, ਮੈਂ ਸਮੇਤ ਆਪਣੀ ਗੱਲ ਕਰਦਾ ਜੀ, ਨਾਮ ਸਾਡੀ ਜ਼ਿੰਦਗੀ ਵਿੱਚ ਕਿੰਨਿਆਂ ਕੁ ਦਾ ਆਸਰਾ ਬਣ ਗਿਆ ਜੀ। ਅਜੇ ਹੋਰ ਚੀਜ਼ਾਂ ਸਾਡਾ ਆਸਰਾ ਹੈਗੀਆਂ ਜੀ। ਆਸਰਾ ਆਧਾਰ ਦਾ ਮਤਲਬ ਪਤਾ ਕੀ ਹੈ? ਜਿਹਦੇ ਕਰਕੇ ਬੰਦਾ ਜਿਉਂਦਾ ਆ ਜੀ। ਹੁਣ ਇਹ ਹਿਸਾਬ ਲਾਉਣਾ ਵੀ ਆਪਾਂ ਕਿਹਦੇ ਕਰਕੇ ਜੀ ਰਹੇ ਹਾਂ ਜੀ। ਗੁਰਮੁਖ ਜਿਉਂਦੇ ਨਾਮ ਜਪਣ ਵਾਸਤੇ ਜੀ, ਵਾਹਿਗੁਰੂ ਜੀ ਦਾ ਨਾਮ ਜਪਣ ਵਾਸਤੇ। ਜਿਨ੍ਹਾਂ ਨਾਮ ਨੂੰ ਬਣਾ ਲਿਆ ਆਧਾਰ, ਗੁਰੂ ਅਮਰਦਾਸ ਸਾਹਿਬ ਕਹਿੰਦੇ ਭਾਈ, ਉਹਨਾਂ ਦੇ ਜੀਵਨ ਦੀਆਂ ਸਭ ਭੁੱਖਾਂ ਦੂਰ ਹੋ ਜਾਂਦੀਆਂ ਜੀ, ਸਭ ਭੁੱਖਾਂ ਦੂਰ ਹੋ ਜਾਂਦੀਆਂ ਜੀ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਗੱਜ ਕੇ ਆਖੋ ਵਾਹਿਗੁਰੂ। ਭੁੱਖ ਤੇ ਇੱਕ ਚੀਜ਼ ਦੀ ਨਹੀਂ ਮਾਣ ਹੁੰਦੀ ਜੀ ਬੰਦੇ ਨੂੰ ਜੀ, ਇਹ ਰੋਟੀ ਵਾਲੀ ਭੁੱਖ ਨਹੀਂ ਹੈਗੀ ਜੀ, ਉਹ ਤੇ ਤਨ ਨੂੰ ਲੱਗਦੀ ਨਾ ਜੀ, ਬੰਦੇ ਦੇ ਮਨ ਨੂੰ ਭੁੱਖ ਲੱਗਦੀ ਜੀ। ਮਨ ਨੂੰ ਕੀ ਭੁੱਖ ਹੈ ਜੀ? ਮਨ ਨੂੰ ਭੁੱਖ ਹੈ ਵਧੀਆ ਕੋਠੀ ਮਿਲ ਜੇ ਜੀ, ਮਨ ਨੂੰ ਭੁੱਖ ਹੈ ਵਧੀਆ ਗੱਡੀ ਮਿਲੇ ਜੀ। ਅਤੇ ਆ ਜਿੰਨੇ ਨੌਜਵਾਨ ਮੁੰਡੇ ਤੁਰੇ ਫਿਰਦੇ ਨਾ ਜੀ ਇੱਥੇ, ਬਹੁਤਿਆਂ ਦੇ ਮਨ ਨੂੰ ਭੁੱਖ ਤੇ ਬੁਲਟ ਮੋਟਰਸਾਈਕਲ ਦੀ ਹੈ ਜੀ, ਵੀ ਇਹ ਮਿਲ ਜੇ ਜੀ। ਇਹ ਭੁੱਖ ਹੀ ਹੈ ਮਨ ਦੀ ਜੀ, ਹੋਰ ਕੀ ਹੈ ਜੀ? ਇਹ ਇੱਥੇ ਕਸੁਰਤ ਰਹਿੰਦੀ ਜੀ ਬੰਦੇ ਦੀ ਜੀ। ਮਹਾਰਾਜ ਕਹਿੰਦੇ ਭਾਈ ਤੁਸੀਂ ਨਾਮ ਜਪੋ, ਤੁਹਾਡੀਆਂ ਭੁੱਖਾਂ ਹੀ ਦੂਰ ਹੋ ਜਾਣਗੀਆਂ ਸਾਰੀਆਂ। ਜਿਨ ਭੁੱਖਾਂ ਸਭ ਗਵਾਈਆਂ, ਸਭ ਗਵਾਈਆਂ। ਮਹਾਰਾਜ ਕਹਿੰਦੇ ਇੱਕ ਅੱਧੀ ਨਹੀਂ, ਸਾਰੀਆਂ ਹੀ ਦੂਰ ਹੋ ਜਾਣਗੀਆਂ। ਹੁਣ ਦੂਜੇ ਪਾਸੇ ਵੇਖੀ ਗਏ ਸੰਗਤ ਜੀ, ਜਿਹੜਾ ਇੱਕ ਸਾਨੂੰ ਕੋਈ ਚੀਜ਼ ਦੇਵੇ ਕਿੰਨਾ ਅਹਿਸਾਨ ਜਤਾਉਂਦਾ ਜੀ, ਵੀ ਮੈਂ ਫਲਾਣੇ ਸਮੇਂ ਤੈਨੂੰ ਵਸਤੂ ਦਿੱਤੀ ਸੀਗੀ, ਅਤੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਇਹੋ ਜਿਹਾ ਜਿਹਨੇ ਸਾਰੀਆਂ ਹੀ ਭੁੱਖਾਂ ਬੰਦੇ ਦੀਆਂ ਗਵਾ ਦੇਣੀਆਂ ਜੀ। ਗੱਜ ਕੇ ਆਖੋ
ਵਾਹਿਗੁਰੂ।
ਕਈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲੋਂ ਰਸਤੇ ਵਿੱਚ ਵਾਹਿਗੁਰੂ ਜੀ ਦਾ ਨਾਮ ਮੰਗ ਰਹੇ ਨੇ ਜੀ, ਨਾਮ ਮੰਗ ਰਹੇ ਨੇ। ਤੁਸੀਂ ਵੀ ਅਰਦਾਸ ਕਰੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ,
ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ।
ਅੰਦਰੋਂ ਬੇਨਤੀ ਕਰਿਓ, ਹਾਂਜੀ ਮਹਾਰਾਜ ਸਾਡੇ ਗਰੀਬਾਂ ਦੀ ਝੋਲੀ ਵਿੱਚ ਵੀ ਖੈਰ ਪਾਓ। ਆਪਾਂ ਨਾਮ ਮੰਗਦੇ ਹੀ ਨਹੀਂ ਤੇ ਨਾਮ ਮਿਲੇ ਕਿੱਥੋਂ ਜੀ? ਨਾਮ ਜਿਹੜੋ ਮੰਗੇਗੇ ਨਾ, ਮੰਗੋਗੇ ਇੱਕ ਦਿਨ ਫਿਰ ਐਸਾ ਆਏਗਾ ਤੁਹਾਡਾ ਜੀ ਕਰੇਗਾ ਵੀ ਅਭਿਆਸ ਹੀ ਕਰੀ ਜਾਈਏ ਅੱਜ ਸਾਰੀ ਦਿਹਾੜੀ, ਅੱਜ ਸਾਰੀ ਦਿਹਾੜੀ ਮੂਲ ਮੰਤਰ ਹੀ ਪੜ੍ਹੀ ਜਾਈਏ ਜੀ, ਅੱਜ ਸਾਰੀ ਦਿਹਾੜੀ ਗੁਰਮੰਤਰ ਹੀ ਪੜ੍ਹੀ ਜਾਈਏ, ਅੱਜ ਸਾਰੀ ਦਿਹਾੜੀ ਜਪਜੀ ਸਾਹਿਬ ਹੀ ਪੜ੍ਹੀ ਚੱਲ ਗਏ ਜੀ। ਮੰਗੋ ਮਹਾਰਾਜ ਕੋਲੋਂ ਨਾਮ ਦੀ ਦਾਤ। ਆਪਣਾ ਨਾਮ ਦੇ ਹੋ, ਆਪਣਾ ਨਾਮ ਦੇ ਹੋ,
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 ਆਪਣਾ ਨਾਮ ਦੇ ਹੋ,
ਆਪਣਾ ਨਾਮ
ਦੇ ਹੋ,
ਆਪਣਾ ਨਾਮ ਦੇ ਹੋ, ਆਪਣਾ ਨਾਮ ਦੇ ਹੋ,
ਆਪਣਾ ਨਾਮ ਦੇ ਹੋ, ਆਪਣਾ ਨਾਮ ਦੇ ਹੋ।
ਕਦੀ ਪ੍ਰੈਕਟੀਕਲ ਕਰਕੇ ਵੇਖੋ, ਜਿੰਨੇ ਗਿਆਨੀ ਬਾਬੇ ਪ੍ਰਚਾਰਕ ਕਥਾਵਾਚਕ ਰਾਗੀ ਸਿੰਘ ਢਾਡੀ ਸਿੰਘ ਸਾਰੇ ਨਾਮ ਦਾ ਹੀ ਕਹਿੰਦੇ ਵੀ ਨਾਮ ਜਪੋ, ਨਾਮ ਜਪੋ। ਤੇ ਨਾਮ ਜਪਣ ਦੇ ਦੋ ਤਰੀਕੇ ਨੇ, ਪਤਾ ਕਿਹੜੇ ਜੀ? ਇੱਕ ਤੇ ਬੰਦੇ ਦਾ ਆਪਣਾ ਉਦਮ, ਤੇ ਦੂਸਰਾ ਸਤਿਗੁਰੂ ਦੀ ਕਿਰਪਾ ਦੀ। ਆਪ ਉਦਮ ਕਰਨਾ ਪਏਗਾ, ਗੁਰਮੁਖੋ ਚੌਂਕੜਾ ਮਾਰਨਾ ਪਏਗਾ, ਫਿਰ ਵਾਹਿਗੁਰੂ ਵਾਹਿਗੁਰੂ ਬੋਲਣਾ ਪਏਗਾ ਜੀ, ਫਿਰ ਮੂਲ ਮੰਤਰ ਮੁਖੋਂ ਬੋਲਣਾ ਪਏਗਾ ਜੀ। ਹਾਂਜੀ, ਸਭ ਕੁਝ ਕਰਦਿਆਂ ਕਰਦਿਆਂ ਗੁਰੂ ਸਾਹਿਬ ਅੱਗੇ ਫਿਰ ਅਰਦਾਸਾਂ ਬੇਨਤੀਆਂ ਤਰਲੇ ਲਈ ਜਾਣੇ ਜੀ। ਲਓ ਤਰਲਾ, ਜੋੜੋ ਹੱਥ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧਿਆਨ ਧਰੋ। ਸੰਗਤਾਂ ਕਈ ਤੇ ਪੈਸੇ ਮੰਗੀ ਜਾਂਦੇ ਮਹਾਰਾਜ ਕੋ, ਕਈ ਧਨ ਪਦਾਰਥ ਮੰਗਦੇ, ਕਈ ਭਾਗਾਂ ਵਾਲੇ। ਭਾਈ ਸੰਤੋਖ ਸਿੰਘ ਜੀ ਲਿਖਦੇ, ਗੁਰੂ ਤੇਗ ਬਹਾਦਰ ਸਾਹਿਬ ਕੋਲੋਂ ਵਾਹਿਗੁਰੂ ਜੀ ਦੇ ਨਾਮ ਦੀ ਦਾਤ ਮੰਗ ਰਹੇ ਜੀ। ਆਖੋ ਸਾਰੇ, ਆਪਣਾ ਨਾਮ ਦੇ ਹੋ,
ਆਪਣਾ ਨਾਮ ਦੇ ਹੋ,
ਆਪਣਾ ਨਾਮ ਦੇ ਹੋ,
ਆਪਣਾ ਨਾਮ ਦੇ ਹੋ,
ਆਪਣਾ ਨਾਮ ਦੇ ਹੋ, ਆਪਣਾ ਨਾਮ ਦੇ ਹੋ,
ਆਪਣਾ ਨਾਮ ਦੇ ਹੋ, ਆਪਣਾ ਨਾਮ ਦੇ ਹੋ।
ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਅੰਦਰੋਂ ਆਖੋ ਜੀ, ਅੰਦਰੋਂ ਆਖੋ, ਨੇਤਰ ਬੰਦ ਕਰਕੇ ਨਾ ਸਤਿਗੁਰੂ ਦਾ ਧਿਆਨ ਧਰ ਕੇ ਅੰਦਰੋਂ ਆਖਿਓ, ਵੇਖਿਓ ਗੁਰੂ ਸਾਹਿਬ ਦੀ ਕਿਰਪਾ ਵਰਤੇਗੀ ਜੀ। ਮਹਾਰਾਜ ਕਿਰਪਾ ਕਰਨ ਹੀ ਬੈਠੇ ਨੇ ਜੀ। ਹਾਂਜੀ, ਕਿਰਪਾ ਵਰਤੇਗੀ, ਪਰ ਨੇਤਰ ਬੰਦ ਕਰਕੇ ਅੰਦਰੋਂ ਆਖੋ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਆਪਣਾ ਨਾਮ ਦੇ ਹੋ,
ਆਪਣਾ ਨਾਮ ਦੇ ਹੋ,
ਆਪਣਾ ਨਾਮ ਦੇ ਹੋ,
ਆਪਣਾ ਨਾਮ ਦੇ ਹੋ।
ਕੇਵਲ ਫਾਰਮੈਲਿਟੀ ਨਹੀਂ ਦੀ, ਅੰਦਰੋਂ ਮੰਗਣਾ ਪਏਗਾ, ਫਿਰ ਗੱਲ ਬਣੇਗੀ। ਜਿੰਨਾ ਚਿਰ ਬੰਦਾ ਅੰਦਰੋਂ ਨਹੀਂ ਮੰਗੇਗਾ, ਨਾਮ ਵੀ ਇੰਨਾ ਸਸਤਾ ਨਹੀਂ ਵੀ ਗੁਰੂ ਸਾਹਿਬ ਦੇ ਦੇਣਗੇ ਜੀ। ਅੰਦਰੋਂ ਮੰਗਣਾ ਪਏਗਾ, ਅੰਦਰੋਂ ਤਰਲਾ ਲੈਣਾ ਪਏਗਾ। ਕਈ ਗੁਰੂ ਸਾਹਿਬ ਕੋਲੋਂ ਅੰਦਰੋਂ ਨਾਮ ਦੀ ਦਾਤ ਮੰਗਣ ਦੇ ਜੀ। ਮਹਾਰਾਜ ਸੱਚੇ ਪਾਤਸ਼ਾਹ ਫਿਰ ਉਹਨਾਂ ਨੂੰ ਨਾਮ ਦੀਆਂ ਦਾਤਾਂ ਦੇ ਰਹੇ ਨੇ। ਹਾਂਜੀ,
ਭਾਏ ਦੁਪਹਿਰੀ ਡੇਰਾ ਘਾਲੈ,
ਹਾਂਜੀ,
ਹੋਰ ਹੋਤ ਮਾਰਗ ਦਲ ਚਾਲੈ,
ਹਾਂਜੀ,
ਪਾਸ਼ਲ ਜਾਮ ਰਹੇ ਦਿਨ ਥੋਰੇ,
ਹਾਂਜੀ,
ਬਿਸ਼ਨ ਸਿੰਘ ਆਵੈ ਗੁਰ ਓਰੇ।
ਸੱਚੇ ਪਾਤਸ਼ਾਹ ਦਾ ਸੁਭਾਅ ਸੀਗਾ ਜੀ, ਗੁਰੂ ਤੇਗ ਬਹਾਦਰ ਸਾਹਿਬ ਬਹੁਤਾ ਸਮਾਂ ਸਫ਼ਰ ਨਹੀਂ ਸੀ ਕਰਦੇ ਜੀ। ਸਵੇਰੇ ਸਫ਼ਰ ਆਰੰਭ ਕਰਨਾ ਅਤੇ ਦੁਪਹਿਰ ਢਲੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਸਣ ਲਾ ਲੈਣਾ ਜੀ। ਜਿਹੜਾ ਪਿੰਡ ਆਉਣਾ ਮਹਾਰਾਜ ਨੇ ਉੱਥੇ ਹੀ ਰੁਕ ਜਾਣਾ ਜੀ। ਹਾਂਜੀ, ਇਹ ਜਿਹੜੇ ਸਾਧੂ ਲੋਕ ਹੁੰਦੇ ਜੀ, ਬਹੁਤੀ ਭੱਜ ਦੌੜ ਪਸੰਦ ਨਹੀਂ ਕਰਦੇ ਜੀ ਗਏ ਜੀ। ਹਾਂਜੀ, ਕਦੀ ਇੱਧਰ ਭੱਜ ਗਏ ਜੀ, ਕਦੀ ਇੱਧਰ ਭੱਜ ਗਏ ਜੀ। ਧਰਮ ਦਾ ਰਸਤਾ ਇਹੋ ਜਿਹਾ ਹੈ, ਇੱਥੇ ਜਿੱਥੇ ਮਨ ਟਿਕਾਉਣਾ ਉੱਥੇ ਤਨ ਵੀ ਟਿਕਾਉਣਾ ਪੈਂਦਾ ਹੈ ਜੀ। ਹਾਂਜੀ, ਪਹਿਲਾਂ ਬੰਦਾ ਤਨ ਟਿਕਾਉਣ ਦੀ ਪ੍ਰੈਕਟਿਸ ਕਰੇ ਜੀ। ਹਾਂਜੀ, ਜੇ ਅਜੇ ਸਰੀਰ ਹੀ ਨਹੀਂ ਟਿਕਾ ਵਿੱਚ ਆਇਆ ਤਾਂ ਮਨ ਕਿੱਥੋਂ ਟਿਕਾ ਵਿੱਚ ਆ ਜਾਏਗਾ ਜੀ। ਤੁਸੀਂ ਵੇਖੋ ਨਾ ਜੀ, ਮਨ ਬਾਰੇ ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਵੀ ਖਿਨ ਮਹਿ, ਮਹਾਰਾਜ ਕਹਿੰਦੇ ਵੀ ਨਿਮਖ ਮਾਹੇ ਚਾਰ ਕੁੰਟ ਫਿਰਿਆ ਵੇ। ਇਹ ਮਨ ਦੀ ਗਤੀ ਹੈ, ਮਨ ਇੰਨਾ ਤੇਜ਼ ਚੱਲਦਾ ਜੀ। ਇੱਕ ਨਿਮਖ ਵਿੱਚ, ਨਿਮਖ ਕੀ ਹੈ ਜੀ, ਅੱਖ ਭਲਕਣ ਜਿੰਨਾ ਸਮਾਂ ਜੀ, ਅੱਖ ਚਮਕਣ ਜਿੰਨਾ ਸਮਾਂ ਜੀ, ਇੱਕ ਨਿਮਖ ਵਿੱਚ ਚਾਰ ਕੁੰਟਾਂ ਵਿੱਚ ਫਿਰ ਕੇ ਆਉਂਦਾ ਜੀ ਮਨ ਜੀ, ਚਾਰ ਕੁੰਟਾਂ ਵਿੱਚ ਜੀ। ਤੁਸੀਂ ਖੁਦ ਹਿਸਾਬ ਲਾਓ ਵੀ ਮਨ ਦੀ ਗਤੀ ਕਿੰਨੀ ਤੇਜ਼ ਹੈ ਜੀ, ਇੰਨਾ ਤੇਜ਼ ਹੈ ਮਨ ਜੀ। ਅਤੇ ਇੰਨਾ ਤੇਜ਼ ਹੈ ਮਨ, ਅਤੇ ਤਨ ਤੇ ਉਹ ਤੋਂ ਬਹੁਤ ਘੱਟ ਤੇਜ਼ ਹੈ ਜੀ। ਤਨ ਨੂੰ ਤਾਂ ਇੱਥੋਂ ਦਰਬਾਰ ਸਾਹਿਬ ਜਾਣ ਲੱਗਿਆਂ ਵੀ ਅੱਧਾ ਘੰਟਾ ਲੱਗਣਾ ਹੈ ਜੀ। ਸਰੀਰ ਨੂੰ ਦਰਬਾਰ ਸਾਹਿਬ ਜਾਣ ਲੱਗਿਆਂ ਅੱਧਾ ਘੰਟਾ ਲੱਗਣਾ, ਅਤੇ ਮਨ ਕਿੰਨੀ ਤੇਜ਼ ਹੈ। ਸਰੀਰ ਥੋੜ੍ਹਾ, ਮਤਲਬ ਕਿ ਸਰੀਰ ਘੱਟ ਤੇਜ਼ ਹੈ, ਅਤੇ ਆਮ ਬੰਦੇ ਵਾਸਤੇ ਸਰੀਰ ਟਿਕਾਉਣਾ ਔਖਾ ਹੋ ਜਾਂਦਾ ਜੀ। ਇੱਕ ਘੰਟਾ ਦੋ ਘੰਟੇ ਚੌਂਕੜੀ ਮਾਰਨੀ ਔਖੀ ਹੈ, ਜਿੰਨਾ ਕੁ ਚੌਂਕੜੀ ਨਹੀਂ ਵੱਜਦੇ ਉਹ ਢੋਲ ਆ ਕੇ ਬਹਿਣਾ ਵੀ ਔਖਾ ਹੋ ਜਾਂਦਾ ਜੀ ਬੰਦੇ ਵਾਸਤੇ ਜੀ। ਇੱਥੇ ਤਾਂ ਤਨ ਨਹੀਂ ਟਿਕ ਰਿਹਾ, ਅਤੇ ਮਨ ਤਾਂ ਹੋਰ ਬੜਾ ਚੰਚਲ ਹੈ ਜੀ। ਮਹਾਰਾਜ ਨੇ ਕਿਹਾ ਨਹੀਂ, ਇਹ ਮਨ ਚੰਚਲਾ, ਚੰਚਲ ਆਖਿਆ ਜੀ, ਸਦਾ ਹੀ ਚਲਾਏ ਮਨ ਹੈ ਜੀ। ਪਹਿਲਾਂ ਬੰਦਾ ਤਨ ਨੂੰ ਟਿਕਾਏ ਜੀ। ਤਨ ਕਿਵੇਂ ਟਿਕੇਗਾ? ਤਨ ਨੂੰ ਨਾਮ ਅਭਿਆਸ ਵਿੱਚ ਟਿਕਾਉਣਾ ਪਏਗਾ, ਜਾਪ ਵਿੱਚ ਟਿਕਾਉਣਾ ਪਏਗਾ ਜੀ। ਅਤੇ ਫਿਰ ਜਾ ਕੇ ਤਨ ਟਿਕਣ ਦੀ ਪ੍ਰੈਕਟਿਸ ਹੋ ਜਾਂਦੀ ਹੈ, ਫਿਰ ਜਾ ਕੇ ਬੰਦੇ ਦਾ ਮਨ ਟਿਕਣਾ ਸ਼ੁਰੂ ਹੁੰਦਾ ਜੀ। ਰੱਜ ਕੇ ਆਖੋ ਵਾਹਿਗੁਰੂ। ਇਸ ਕਰਕੇ ਪਹਿਲਾਂ ਤਨ ਟਿਕਾਉਣਾ ਪਏਗਾ, ਫਿਰ ਮਨ ਟਿਕਦਾ ਜੀ ਬੰਦੇ ਦਾ ਜੀ। ਤੇ ਜੇ ਤਨ ਹੀ ਵਿਸ਼ਰਾਮ ਵਿੱਚ ਨਹੀਂ ਆਇਆ ਤੇ ਮਨ ਕਿੱਥੋਂ ਵਿਸ਼ਰਾਮ ਚ ਆਏਗਾ ਜੀ। ਇਹ ਮੈਂ ਪਹਿਲੀ ਅਵਸਥਾ ਦੱਸ ਰਿਹਾ ਜੀ। ਅੱਗੇ ਜਾ ਕੇ ਅਵਸਥਾ ਇਹੋ ਜਿਹੀ ਆ ਜਾਂਦੀ, ਜਦੋਂ ਮਨ ਟਿਕ ਜਾਂਦਾ ਨਾ ਜੀ, ਫਿਰ ਤਨ ਜੋ ਮਰਜ਼ੀ ਕਰੇ ਫਿਰ ਕੋਈ ਗੱਲ ਦਾ ਅਸਰ ਨਹੀਂ ਰਹਿੰਦਾ ਜੀ। ਪਰ ਪਹਿਲਾਂ ਪਹਿਲਾਂ ਤੇ ਤਨ ਟਿਕਾਉਣਾ ਪੈਂਦਾ ਜੀ, ਸਰੀਰ ਟਿਕਾਉਣਾ ਪੈਂਦਾ ਜੀ। ਹੁਣ ਮਹਾਰਾਜ ਦੇ ਨਾਲ ਇਹੋ ਜਿਹੇ ਵੀ ਸਿੱਖ ਨੇ ਜਿਹੜੇ ਬਹੁਤਾ ਸਫ਼ਰ ਨਹੀਂ ਕਰ ਸਕਦੇ, ਜਿੰਨਾ ਅਭਿਆਸ ਵੀ ਕਰਨਾ ਜੀ। ਆਮ ਬੰਦਾ ਜਦੋਂ ਸ਼ੁਰੂ ਹੁੰਦਾ ਨਾ ਜੀ, ਤੇ ਤੁਸੀਂ ਵੇਖ ਲਿਓ, ਬਹਿ ਕੇ ਚੌਂਕੜੀ ਮਾਰ ਕੇ ਬਾਣੀ ਪੜ੍ਹਨ ਦਾ ਜਿਹੜਾ ਆਨੰਦ ਹੈ, ਚੌਂਕੜੀ ਮਾਰ ਕੇ ਜਿਹੜਾ ਜਾਪ ਕਰਨ ਦਾ ਆਨੰਦ ਹੈ, ਉਹ ਤੁਰ ਫਿਰ ਕੇ ਨਹੀਂ ਤੁਹਾਨੂੰ ਆਏਗਾ ਜੀ, ਉਹ ਬਹਿ ਕੇ ਹੀ ਆਏਗਾ, ਉਹ ਟਿਕ ਕੇ ਆਏਗਾ ਜੀ। ਕਿਉਂ? ਇਹ ਮਾਰਗ ਟਿਕਾ ਦਾ ਹੈ, ਇੱਥੇ ਟਿਕਣਾ ਪਏਗਾ ਜੀ। ਅਤੇ ਮੈਂ ਅੱਜ ਕਿਸੇ ਗੁਰਮੁਖ ਨੂੰ ਸੁਣ ਰਿਹਾ ਸੀ, ਉਹ ਦੱਸਣ ਦੇ ਵੀ ਦੇਸ਼ਾਂ ਦੀ ਹੋੜ ਲੱਗੀ ਪਈ ਜੀ, ਫਲਾਣੇ ਦੇਸ਼ ਵਿੱਚ ਘੁੰਮਣਾ, ਫਲਾਣੇ ਦੇਸ਼ ਵਿੱਚ ਘੁੰਮਣਾ। ਉਹ ਕਹਿੰਦੇ ਤੁਸੀਂ ਵਾਹਿਗੁਰੂ ਮੰਤਰ ਦਾ ਕਰੋ ਜਾਪ, ਮੂਲ ਮੰਤਰ ਦਾ ਕਰੋ ਜਾਪ, ਤੁਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਨਹੀਂ, ਵਾਹਿਗੁਰੂ ਮੰਤਰ ਦਾ ਜਾਪ ਤੁਹਾਨੂੰ ਖੰਡਾਂ ਵਰਪੰਡਾਂ ਦੀ ਸੈਰ ਕਰਾਏਗਾ ਜੀ। ਪਤਾ ਕਿਵੇਂ ਜੀ? ਨਾਮ ਜਪਣ ਵਾਲੇ ਗੁਰਮੁਖ ਪਿਆਰੇ ਮੈਨੂੰ ਦੱਸ ਰਹੇ ਸੀਗੇ, ਇੱਧਰ ਨਵਾਂਗੜ੍ਹ ਦੇ ਗੁਰਮੁਖ ਨੇ, ਉਹਨਾਂ ਦੱਸਿਆ, ਕਹਿਣ ਲੱਗੇ ਜਦੋਂ ਨਾਮ ਅਭਿਆਸ ਵਿੱਚ ਬਹਿ ਜਾਂਦੇ ਹਾਂ ਨਾ, ਅਤੇ ਸੁਰਤ ਇਉਂ ਲੱਗਦਾ ਵੀ ਜਿਵੇਂ ਕਈ ਆਕਾਸ਼ ਟੱਪੀ ਜਾ ਰਹੀ ਹੋਏ ਜੀ। ਵਾਹਿਗੁਰੂ ਵਾਹਿਗੁਰੂ ਮੰਤਰ ਸਾਰਿਆਂ ਨੂੰ ਚੀਰਦਾ ਜਾ ਰਿਹਾ ਜੀ, ਸੁਰਤ ਇੰਨੀ ਤਾਂ ਚਲੇ ਜਾਂਦੀ ਹੈ ਜੀ। ਤੇ ਗੱਲਾਂ ਸੱਚੀਆਂ ਨੇ। ਨਾਮ ਜਪਣ ਵਾਲਾ ਖੰਡਾਂ ਬ੍ਰਹਿਮੰਡਾਂ ਦੀ ਸੈਰ ਕਰ ਸਕਦਾ ਜੀ। ਸੰਤ ਕਰਤਾਰ ਸਿੰਘ ਜੀ ਬਰਿਆਰਾਂ ਵਾਲਿਆਂ ਬਾਰੇ ਆ ਗੁਰਮੁਖ ਪਿਆਰਿਆਂ ਨੇ ਕਈ ਵਾਰੀ ਦੱਸਿਆ ਜੀ, ਟਾਲੀਆਂ ਦੇ ਥੱਲੇ ਕੁਰਸੀ ਡਾਈ ਹੋਣੀ ਜੀ, ਤੇ ਸਿੰਘਾਂ ਨੂੰ ਕਹਿਣਾ ਭਾਈ ਇੱਥੋਂ ਸਾਡੀ ਕੁਰਸੀ ਨਾ ਹਿਲਾਇਓ। ਪੁੱਛਿਆ ਜੀ ਕਿਉਂ? ਕਹਿੰਦੇ ਜਦੋਂ ਅਸੀਂ ਇੱਥੇ ਬਹਿੰਦੇ ਹਾਂ ਨਾ ਤੇ ਸਾਡੀ ਦ੍ਰਿਸ਼ਟੀ ਪੂਰੇ ਬ੍ਰਹਿਮੰਡ ਵਿੱਚ ਘੁੰਮਾਉਂਦੀ। ਕਹਿਣ ਲੱਗੇ ਜੀ ਇੱਥੇ ਤੇ ਕੰਧ ਪਿੱਛੇ ਕੀ ਹੋ ਰਿਹਾ ਉਹ ਨਹੀਂ ਪਤਾ ਲੱਗ ਸਕਦਾ ਜੀ ਬੰਦੇ ਨੂੰ, ਅੱਜ ਕੇ ਆਖੋ ਵਾਹਿਗੁਰੂ। ਹਾਂਜੀ, ਜਿਹੜਾ ਨਹੀਂ ਅਭਿਆਸੀ ਕੰਧ ਪਿੱਛੇ ਕੀ ਹੋ ਰਿਹਾ ਬੰਦੇ ਨੂੰ ਉਹਦਾ ਨਹੀਂ ਪਤਾ ਜੀ, ਇੰਨੀਆਂ ਵੱਡੀਆਂ ਗੱਲਾਂ ਦਾ ਕਿਵੇਂ ਪਤਾ ਲੱਗੇਗਾ। ਪਰ ਇਹ ਸਾਰਾ ਕੁਝ ਕਰਨ ਵਾਸਤੇ ਅਭਿਆਸ ਦੀ ਲੋੜ ਹੈਗੀ ਹੈ ਜੀ, ਜਾਪ ਦੀ ਲੋੜ ਹੈਗੀ ਹੈ ਜੀ। ਅੱਜ ਇਹਨਾਂ ਦੀ ਮੈਂ ਕੁਰਸੀ ਵਾਲੀ ਗੱਲ ਕੀਤੀ ਨਾ ਜੀ, ਫੌਜ ਵਿੱਚ ਸੀਗੇ ਜੀ, ਸਾਰੀ ਦਿਹਾੜੀ ਡਿਊਟੀ ਕਰਨੀ ਅਤੇ ਸ਼ਾਮੀ ਆ ਕੇ ਚੌਂਕੜਾ ਮਾਰ ਲੈਣਾ, ਅਤੇ ਗੁਰਮੁਖੋ ਸਾਰੀ ਰਾਤ ਚੌਂਕੜਾ ਵੱਜਿਆ ਰਹਿੰਦਾ ਹੁੰਦਾ ਸੀ, ਦਿਨੇ ਉਸੇ ਚੌਂਕੜੇ ਵਿੱਚ ਉੱਠ ਕੇ ਡਿਊਟੀ 'ਤੇ ਤੁਰ ਪੈਣਾ ਜੀ। ਇੰਨੀਆਂ ਮਿਹਨਤਾਂ ਕੀਤੀਆਂ ਜੀ। ਹੁਣ ਕੁਝ ਐਸੇ ਨੇ ਜਿਨ੍ਹਾਂ ਅਭਿਆਸ ਕਰਨਾ ਤਾਂ ਉਹਨਾਂ ਨੂੰ ਟਿਕਣ ਦੀ ਵੀ ਲੋੜ ਹੈ। ਇਸ ਕਰਕੇ ਮਹਾਰਾਜ ਫਿਰ ਬਹੁਤਾ ਸਮਾਂ ਨਾ ਜੀ ਸਫ਼ਰ ਨਹੀਂ ਸੀ ਕਰਦੇ ਹੁੰਦੇ। ਇਹੋ ਜੇ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਰਹਿੰਦੇ ਸੀਗੇ, ਸਾਰੀ ਸਾਰੀ ਰਾਤ ਜਾਗ ਕੇ ਭਜਨ ਕਰਦੇ ਹੁੰਦੇ ਸੀਗੇ ਜੀ। ਅੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਅਤੇ ਮੇਰੀ ਬੇਨਤੀ ਹੈ ਜਿਹਨੇ 2 ਮਿੰਟ ਵੀ ਚੌਂਕੜੀ ਮਾਰ ਕੇ ਵਾਹਿਗੁਰੂ ਵਾਹਿਗੁਰੂ ਨਹੀਂ ਬੋਲਣਾ, ਉਹਨੇ ਤਾਂ ਸਾਰੀ ਰਾਤ ਬਹਿਣ ਵਾਲਿਆਂ ਨੂੰ ਖੰਡਣ ਆਪੇ ਹੀ ਕਰਨਾ ਜੀ। ਬਹਿ ਕੇ ਵੇਖੋ, ਜਪ ਕੇ ਵੇਖੋ ਕਿੱਡਾ ਆਨੰਦ ਹੈ ਜੀ ਇਸ ਮਾਰਗ ਵਿੱਚ ਜੀ। ਪਰ ਬਹਿਣਾ ਪਏਗਾ, ਅਭਿਆਸ ਕਰਨਾ ਪਏਗਾ ਜੀ, ਕਰਕੇ ਵੇਖ ਲਓ ਅਭਿਆਸ ਜੀ। ਹੁਣ ਤੁਸੀਂ ਸੁਣੋ ਧਿਆਨ ਨਾਲ, ਮਹਾਰਾਜ ਬਹੁਤਾ ਸਫ਼ਰ ਨਹੀਂ ਕਰਦੇ ਗੁਰੂ ਤੇਗ ਬਹਾਦਰ ਸਾਹਿਬ। ਦੁਪਹਿਰ ਢਲਣ 'ਤੇ ਮਹਾਰਾਜ ਰੁਕ ਜਾਂਦੇ ਜੀ, ਫਿਰ ਉੱਥੇ ਦੀਵਾਨ ਸੱਜਦਾ ਜੀ, ਉੱਥੇ ਹੀ ਰਾਤ ਬਤੀਤ ਕਰਦੇ ਸੱਚੇ ਪਾਤਸ਼ਾਹ। ਗੁਰੂ ਸਾਹਿਬ ਵੀ ਰਾਤ ਨੂੰ ਜੁੜ ਜਾਂਦੇ ਜੀ ਭਗਤੀ ਵਿੱਚ, ਅਤੇ ਗੁਰੂ ਕੇ ਸਿੱਖ ਵੀ ਰਾਤ ਨੂੰ ਭਗਤੀ ਵਿੱਚ ਜੁੜ ਜਾਂਦੇ।
ਸਾਦਰ ਸਤਿਗੁਰ ਨਿਕਟ ਬਿਠਾਵੇ।
ਪਰ ਜਦੋਂ ਸ਼ਾਮਾਂ ਪੈਣੀਆਂ ਨਾ ਜੀ, ਤੇ ਰਾਜਾ ਬਿਸ਼ਨ ਸਿੰਘ ਹਰ ਰੋਜ਼ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਆਉਂਦਾ ਹੁੰਦਾ ਸੀਗਾ। ਰਾਜਾ ਬਿਸ਼ਨ ਸਿੰਘ ਨੂੰ ਕਈ ਸਾਲ ਹੋ ਗਏ ਸੀ ਸੰਗਤ ਕਰਦਿਆਂ, ਅਤੇ ਸੰਗਤ ਕਰ ਕਰ ਉਹਦਾ ਅੰਦਰ ਵਧੀਆ ਬਣ ਚੁੱਕਾ ਸੀਗਾ। ਮਹਾਰਾਜ ਨੇ ਬੜੇ ਸਤਿਕਾਰ ਨਾਲ ਰਾਜੇ ਬਿਸ਼ਨ ਸਿੰਘ ਨੂੰ ਆਪਣੇ ਕੋਲ ਬਿਠਾਉਣਾ।
ਹਾਂਜੀ, ਕਿਰਪਾ ਦ੍ਰਿਸ਼ਟ ਬਾਤਨ ਬਤਰਾਵੇ।
ਹਾਂਜੀ,
ਅਨੇਕ ਬਾਰ ਸਿੱਖ ਪਠੇ ਅਗਾਰੀ।
ਹਾਂਜੀ,
ਬਾਤ ਨਾਨਕੀ ਪ੍ਰੀਤ ਸੋ ਧਾਰੀ।
ਤੇ ਇੱਕ ਦਿਨ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਤੇ ਰਾਜਾ ਬਿਸ਼ਨ ਸਿੰਘ ਬੈਠਾ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਰਾਜੇ ਬਿਸ਼ਨ ਸਿੰਘ ਨੂੰ ਪਟਨਾ ਸਾਹਿਬ ਦੀ ਗੱਲ ਕਰਨ ਲੱਗ ਪਏ। ਕਹਿਣ ਲੱਗੇ, ਰਾਜਾ ਜੀ ਜਦੋਂ ਦੇ ਅਸੀਂ ਅਸਾਮ ਵਿੱਚ ਆਏ ਹਾਂ ਉਦੋਂ ਦੇ ਸਾਡੇ ਮਾਤਾ ਜੀ ਦੇ ਬੜੇ ਪੱਤਰ ਸਾਨੂੰ ਮਿਲ ਚੁੱਕੇ ਨੇ, ਬੜੀਆਂ ਚਿੱਠੀਆਂ ਸਾਨੂੰ ਮਿਲ ਚੁੱਕੀਆਂ ਨੇ। ਹਾਂਜੀ,
ਬਹੁਤ ਦਿਨ ਬੀਤੇ ਨਾ ਪੁੱਤਰ ਨਿਹਾਰਾ।
ਹਾਂਜੀ,
ਬਿਸ਼ੁਰ ਨਾ ਭਇਓ ਕਦਾਬ ਉਦਾਰਾ।
ਹੁਣ ਲਗਭਗ 3-3.5-4 ਹੀ ਸਾਲ ਹੋ ਗਏ ਹੋਣਗੇ ਜੀ। ਮਹਾਰਾਜ ਰਾਜਾ ਬਿਸ਼ਨ ਸਿੰਘ ਨੂੰ ਕਹਿਣ ਲੱਗੇ, ਬਿਸ਼ਨ ਸਿੰਘ ਇੰਨਾ ਲੰਮਾ ਸਮਾਂ ਹੋ ਗਿਆ, ਸਾਡੇ ਘਰ ਪੁੱਤਰ ਦਾ ਜਨਮ ਹੋਇਆ ਤਾਂ ਅਸੀਂ ਅਜੇ ਉਹਦਾ ਮੁਖੜਾ ਨਹੀਂ ਵੇਖਿਆ। ਕਹਿਣ ਲੱਗੇ, ਅੱਜ ਕੇ ਆਖੋ
ਵਾਹਿਗੁਰੂ।
ਗੁਰੂ ਤੇ ਗੁਰੂ ਹੀ ਹੈ ਜੀ। ਹਾਂਜੀ, ਗੁਰੂ ਤੇਗ ਬਹਾਦਰ ਸਾਹਿਬ ਨੇ ਲਗਾਤਾਰ 5 ਸਾਲ 10ਵੇਂ ਪਾਤਸ਼ਾਹ ਦੇ ਸਰੀਰ ਦੇ ਦਰਸ਼ਨ ਨਹੀਂ ਸੀ ਕੀਤੇ ਜੀ। ਮਹਾਰਾਜ ਕਹਿਣ ਲੱਗੇ, ਬਿਸ਼ਨ ਸਿੰਘ ਬਹੁਤ ਲੰਮਾ ਸਮਾਂ ਹੋ ਗਿਆ, ਸਾਹਿਬਜ਼ਾਦਾ ਜੀ ਦੇ ਅਜੇ ਦਰਸ਼ਨ ਨਹੀਂ ਕੀਤੇ। ਹਾਂਜੀ,
ਆਵਨ ਤੀਰਥ ਹਿਤ ਦਿਸ਼ ਪੂਰਬ।
ਅਸੀਂ ਤੇ ਇਸ ਪਾਸੇ ਤੀਰਥਾਂ ਤੇ ਵਸੇ ਹੋਏ ਲੋਕਾਂ ਦਾ ਭਲਾ ਕਰਨਾ ਇਸ ਸਾਂ।
ਹਾਂਜੀ, ਸੁੱਤ ਤੇ ਬਿਸ਼ਰੀ ਨਾਹਿਨ ਪੂਰਬ।
ਸਾਡੇ ਮਾਤਾ ਜੀ, ਮੇਰੇ ਮਾਤਾ ਜੀ ਅੱਜ ਤੱਕ ਇੰਨਾ ਲੰਮਾ ਸਮਾਂ ਸਾਡੇ ਤੋਂ ਕਦੇ ਨਹੀਂ ਵਿਛੜੇ ਜੀ। ਉਹਦਾ ਕਾਰਨ ਇਹ ਹੈ ਗੁਰਮੁਖੋ, ਮਾਤਾ ਨਾਨਕੀ ਜੀ ਮਹਾਰਾਜ ਦਾ ਬੜਾ ਹੀ ਧਿਆਨ ਰੱਖਦੇ ਹੁੰਦੇ ਸੀਗੇ। ਜੇ ਮਹਾਰਾਜ ਭੋਰਾ ਸਾਹਿਬ ਦੇ ਵਿੱਚ ਬੈਠੇ ਨਾ ਜੀ, ਅਤੇ ਮਾਤਾ ਨਾਨਕੀ ਜੀ ਉੱਤੇ ਬੈਠ ਕੇ ਭਗਤੀ ਕਰਦੇ ਰਹੇ ਜੀ, ਬਰਾਬਰ ਦੀ ਨਾਲ ਹੀ ਮਾਤਾ ਗੁਜਰੀ ਜੀ। ਮਹਾਰਾਜ ਕਹਿੰਦੇ, ਬਿਸ਼ਨ ਸਿੰਘ ਸਾਡੇ ਮਾਤਾ ਜੀ ਬਹੁਤ ਸਮੇਂ ਦੇ ਸਾਨੂੰ ਹੁਣ ਉਡੀਕ ਰਹੇ ਨੇ। ਹਾਂਜੀ,
ਪੋਤ ਪੁੱਤਰ ਪ੍ਰਤੀਖਣ ਧਾਰਤ ਉਰਮੈ,
ਤੇ ਉਹ ਬੜੇ ਚਿਰ ਦਾ ਸਮਾਂ ਉਡੀਕਣ ਦਾ ਇਹ ਸੀਗੇ ਵੀ ਪੋਤਰਾ ਉਹਨਾਂ ਦੇ ਘਰ ਵਿੱਚ ਆਵੇ। ਹਾਂਜੀ,
ਵਿਸ਼ਰ ਰਹੀ ਬਸ ਪਟਨੇ ਪੁਰ ਮੈਂ,
ਇਸ ਕਰਕੇ ਉਹ ਵੀ ਸਮਾਂ ਨੇੜੇ ਆ ਗਿਆ ਸੀ। ਹੁਣ ਪਿੱਛੇ ਗੁਰੂ ਸਾਹਿਬ ਵਾਹਿਗੁਰੂ ਸਾਡੇ ਸਾਹਿਬਜ਼ਾਦਾ ਜੀ ਦਾ ਅਵਤਰਣ ਹੋ ਗਿਆ ਅਤੇ ਪੋਤਰਾ ਤੇ ਵੇਖ ਲਿਆ, ਪਰ ਪੁੱਤਰ ਦੇ ਦਰਸ਼ਨ ਨਹੀਂ ਹੋ ਰਹੇ ਉਹਨਾਂ ਨੂੰ ਜੀ, ਭਾਵ ਸਾਡੇ ਨਾਲ ਮਿਲਾਪ ਨਹੀਂ ਹੋ ਰਿਹਾ। ਅਤੇ ਬਿਸ਼ਨ ਸਿੰਘ ਹੁਣ ਆਪਾਂ ਸਿੱਧਾ ਪਟਨਾ ਸਾਹਿਬ ਜਾਣਾ ਕਹਿਣ ਲੱਗੇ। ਹਾਂਜੀ,
ਅਧਿਕ ਸੁਨੇਹੇ ਮਿਲਣ ਕਹੋ ਧਰਤੀ,
ਸਾਡੇ ਮਾਤਾ ਜੀ ਸਾਨੂੰ ਮਿਲਣ ਵਾਸਤੇ ਦਿਨ ਰਾਤ ਅਰਦਾਸਾਂ ਕਰ ਰਹੇ ਨੇ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਹੁਣ ਇਹ ਅਰਦਾਸਾਂ ਤੇ ਸਤਿਗੁਰੂ ਨੂੰ ਪਹੁੰਚਦੀਆਂ। ਮੈਂ ਬੇਨਤੀ ਕਰਾਂ ਗੁਰਮੁਖੋ, ਜੁੜੇ ਹੋਏ ਮਨ ਦੇ ਨਾਲ, ਮਨ ਜੁੜਿਆ ਹੋਵੇ ਜੀ, ਜੁੜੇ ਹੋਏ ਮਨ ਦੇ ਨਾਲ ਬੰਦਾ ਨਹਾ ਵੀ ਰਿਹਾ ਹੋਵੇ ਨਾ ਕਿਤੇ, ਅਤੇ ਨਹਾਉਂਦਿਆਂ ਨਹਾਉਂਦਿਆਂ ਕਿਤੇ ਮਨ ਜੁੜ ਜੇ ਅਤੇ ਉਦੋਂ ਵੀ ਅਰਦਾਸ ਨਿਕਲ ਜੇ ਅਤੇ ਉਹ ਵੀ ਗੁਰੂ ਤੱਕ ਪਹੁੰਚ ਜਾਂਦੀ ਹੈ ਜੀ। ਅਰਦਾਸ ਵਿੱਚ ਇੰਨੀ ਪ੍ਰਬਲ ਸ਼ਕਤੀ ਹੈਗੀ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਸਾਡੇ ਮਾਤਾ ਜੀ ਪ੍ਰਸ਼ਾਦਾ ਛਕਦਿਆਂ ਵੀ ਸਾਨੂੰ ਚੇਤਾ ਕਰਦੇ ਰਹਿੰਦੇ ਜੀ। ਉਹਦਾ ਕਾਰਨ ਇਹ ਹੈ, ਮਾਤਾ ਨਾਨਕੀ ਜੀ ਦਾ ਅੰਦਰ ਜੁੜਿਆ ਹੋਇਆ ਜੀ। ਉਹ ਜਦੋਂ ਯਾਦ ਕਰਦੇ ਸਾਰਾ ਮਹਾਰਾਜ ਨੂੰ ਪਹੁੰਚਦੀ ਗੱਲ ਜੀ, ਕਹਿਣ ਲੱਗੇ ਪ੍ਰਸ਼ਾਦਾ ਛਕਦਿਆਂ ਵੀ ਸਾਨੂੰ ਯਾਦ ਕਰਦੇ ਨੇ, ਉੱਠਦਿਆਂ ਬੈਠਦਿਆਂ ਸਾਡੇ ਮਾਤਾ ਜੀ ਲਗਾਤਾਰ ਸਾਨੂੰ ਯਾਦ ਕਰ ਰਹੇ ਨੇ। ਹਾਂਜੀ,
ਪਾਤੀ ਬ੍ਰਿੰਦ ਪਠਾਵਨ ਕਰਤੀ,
ਕਈ ਵਾਰ ਸਾਡੇ ਮਾਤਾ ਜੀ ਨੇ ਸਾਨੂੰ ਚਿੱਠੀਆਂ ਭੇਜੀਆਂ ਵੀ ਅਸਾਮ ਤੋਂ ਵਾਪਸ ਆ ਜਾਓ ਹੁਣ। ਹਾਂਜੀ,
ਬਾਰ ਬਾਰ ਜਨਨੀ ਸੁੱਧ ਪਾਏ,
ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਬਾਜਾ ਬਿਸ਼ਨ ਸਿੰਘ, ਸਾਡੇ ਮਾਤਾ ਜੀ ਸਾਨੂੰ ਬਾਰ ਬਾਰ ਯਾਦ ਕਰਨ ਦੇ ਨੇ ਤੇ ਸਾਨੂੰ ਪਿੱਛੇ ਖਿੱਚ ਪੈ ਰਹੀ ਹੈ। ਗੱਜ ਕੇ ਆਖੋ
ਵਾਹਿਗੁਰੂ,
ਗੱਜ ਕੇ। ਇੱਕ ਗੱਲ ਚੇਤਾ ਰੱਖਿਓ, ਤੁਸੀਂ ਧਰਮ ਦੇ ਰਸਤੇ ਤੇ ਆਪਾਂ ਸਾਰੇ ਤੁਰਨ ਵਾਲੇ ਹਾਂ, ਤੁਸੀਂ ਇੱਥੇ ਬਹਿ ਕੇ ਭਗਤੀ ਕਰਨ ਦੇ ਹੋ, ਘਰ ਬੈਠਾ ਤੁਹਾਨੂੰ ਕੋਈ ਖਿੱਚ ਪਾਈ ਜਾਏ ਜੀ ਬਾਰ ਬਾਰ ਤੇ ਤੁਹਾਡੀ ਸੁਰਤੀ ਨਹੀਂ ਜੁੜੇਗੀ ਜੀ। ਤੁਸੀਂ ਵੇਖ ਲਿਓ, ਗੁਰੂ ਸਾਹਿਬ ਤੇ ਬੜੇ ਵੱਡੇ ਨੇ, ਮੈਂ ਆਮ ਜਰਨਲ ਗੱਲ ਕਰ ਰਿਹਾ ਜੀ। ਖਿੱਚ ਪਾਈ ਜਾਏ ਜੀ ਉਹਦੀਆਂ ਕਿਰਨਾਂ, ਭਾਵੇਂ ਉਹ ਕਿਤੇ ਵੀ ਬੈਠਾ ਹੈ ਜੀ, ਉਹਦੇ ਮਨ ਨੇ ਨਾ ਜੀ ਤੁਹਾਨੂੰ ਖਿੱਚ ਪਾਈ ਰੱਖਣੀ ਅਤੇ ਇੱਥੇ ਬੈਠਿਆ ਹੋਇਆ ਵੀ ਤੁਹਾਡਾ ਮਨ ਉਤਾਵਲਾ ਰਹੇਗਾ ਜੀ। ਮਸਕੀਨ ਜੀ ਆਪਣੇ ਘਰੋਂ ਨਾ ਜੀ ਦੱਸ ਕੇ ਨਹੀਂ ਆਏ, ਜਦੋਂ ਆਪਣੇ ਉਸਤਾਦ ਕੋ ਕਥਾ ਸਿੱਖਣ ਆ ਗਏ ਸੀ ਨਾ ਜੀ, ਅਤੇ ਦੱਸ ਕੇ ਨਹੀਂ ਆਏ ਜੀ, ਅਤੇ ਕਥਾ ਸਿੱਖਣ 'ਤੇ ਆ ਗਏ ਅਤੇ ਉਹ ਗੱਲ ਨਾ ਬਣੇ ਜੀ, ਸੁਰਤ ਨਾ ਜੁੜੇ ਉਹਨਾਂ ਦੀ, ਅਤੇ ਜਿਹੜੇ ਉਹਨਾਂ ਦੇ ਉਸਤਾਦ ਜੀ ਸੀ ਨਾ ਜੀ ਉਹਨਾਂ ਨੂੰ ਪੁੱਛਦੇ ਵੀ ਮਸਕੀਨ ਤੇਰੀ ਸੁਰਤ ਨਹੀਂ ਜੁੜਦੀ, ਤੈਨੂੰ ਕਾਰਨ ਪਤਾ? ਕਹਿਣ ਲੱਗੇ ਜੀ ਪਤਾ ਨਹੀਂ ਕਿਉਂ। ਕਹਿਣ ਲੱਗੇ ਘਰੋਂ ਤੈਨੂੰ ਕੋਈ ਯਾਦ ਤਾਂ ਨਹੀਂ ਕਰਨ ਦਿਆ? ਅਤੇ ਮਸਕੀਨ ਜੀ ਕਹਿੰਦੇ ਵੀ ਬਾਕੀਆਂ ਦਾ ਤਾਂ ਨਹੀਂ ਪਤਾ, ਪਰ ਮੇਰੀ ਮਾਂ ਮੈਨੂੰ ਬੜਾ ਯਾਦ ਕਰਦੀ ਹੋਏਗੀ। ਅਤੇ ਫਿਰ ਉਹਨਾਂ ਦੇ ਉਸਤਾਦ ਕਹਿਣ ਲੱਗੇ ਮਸਕੀਨ ਪਹਿਲਾਂ ਜਾ ਕੇ ਫਿਰ ਮਾਂ ਨੂੰ ਮਿਲ ਕੇ ਆ। ਕਹਿਣ ਲੱਗੇ ਜਿੰਨਾ ਚਿਰ ਤੱਕ ਉਹਨੇ ਅੰਦਰੋਂ ਮੋਹ ਨਾ ਤੋੜਿਆ ਤੇਰੀ ਸੁਰਤ ਨਹੀਂ ਉਹ ਜੁੜਨੀ ਜੀ। ਇਹ ਗੱਲਾਂ ਸਾਰੀਆਂ ਬੜੀ ਜ਼ਰੂਰੀ ਨੇ। ਗੁਰੂ ਸਾਹਿਬ ਤਾਂ ਬਹੁਤ ਅੱਗੇ ਨੇ, ਪਰ ਮਹਾਰਾਜ ਸੱਚੇ ਪਾਤਸ਼ਾਹ ਸ਼ਰਧਾ ਵੀ ਤਾਂ ਵੇਖਦੇ ਨਾ ਜੀ। ਮਹਾਰਾਜ ਰਾਜਾ ਬਿਸ਼ਨ ਸਿੰਘ ਨੂੰ ਕਹਿ ਰਹੇ, ਬਿਸ਼ਨ ਸਿੰਘ ਸਾਡੇ ਮਾਤਾ ਜੀ ਸਾਨੂੰ ਬਹੁਤ ਯਾਦ ਕਰਨ ਦੇ, ਦਿਨ ਰਾਤ ਇੱਕ ਕਰਕੇ ਸਾਨੂੰ ਯਾਦ ਕਰ ਰਹੇ ਨੇ। ਹਾਂਜੀ,
ਆਵਤ ਕੁਸ਼ਲ ਬੂਝ ਬਹੁ ਬਾਰੀ,
ਹਾਂਜੀ,
ਸੁੱਤ ਕੀ ਸੁੱਧ ਸੁਣ ਸੁਣ ਮੁੱਧ ਧਾਰੀ।
ਤੇ ਸਾਨੂੰ ਸਾਹਿਬਜ਼ਾਦਾ ਜੀ ਦੇ ਬਾਰੇ ਖਬਰਾਂ ਲਿਖ ਕੇ ਭੇਜਦੇ ਰਹਿੰਦੇ, ਅੱਜ ਉਹਨਾਂ ਗੁਲੇਲ ਚਲਾਈ ਹੈ, ਅੱਜ ਉਹ ਬਾਗ ਵਿੱਚ ਗਏ ਨੇ, ਅੱਜ ਉਹ ਬੇੜੀ ਵਿੱਚ ਬੈਠੇ ਨੇ, ਅੱਜ ਉਹਨਾਂ ਆਹ ਕੀਤਾ, ਸਾਨੂੰ ਸਾਰਾ ਕੁਝ ਖਬਰ ਲਿਖ ਕੇ ਭੇਜਦੇ ਰਹਿੰਦੇ ਨੇ। ਹਾਂਜੀ,
ਇਮ ਆਵਤ ਗੁਰ ਪਟਨੇ ਔਰ,
ਹਾਂਜੀ,
ਬਿਸ਼ਨ ਸਿੰਘ ਜੁੱਤ ਨਿਤ ਉੱਠ ਭੋਰ।
ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਸਿੱਧਾ ਹੀ ਪਟਨਾ ਸਾਹਿਬ ਆ ਰਹੇ ਜੀ। ਰਾਜੇ ਬਿਸ਼ਨ ਸਿੰਘ ਨੂੰ ਦੱਸਦੇ ਆ ਰਹੇ ਵੀ ਬਿਸ਼ਨ ਸਿੰਘ ਸਾਡੀ ਮਾਤਾ ਦੀ ਕਮਾਈ ਬੜੀ, ਸਾਡੀ ਮਾਤਾ ਸਾਨੂੰ ਬਹੁਤਾ ਯਾਦ ਕਰ ਰਹੀ ਹੈ।
ਹਾਂਜੀ, ਮਾਤ ਨਾਨਕੀ ਗੁਜਰੀ ਦੋਉ, ਬਾਤ ਸੁਣਾਵੇ ਬਹੁ ਬਿਦ ਓਉ।
ਉਧਰ ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਦਿਨ ਰਾਤ ਇੱਕ ਕਰਕੇ ਭਜਨ ਵਿੱਚ ਜੁਟੇ ਜੀ, ਤੇ ਨਾਲ ਨਾਲ ਦਸਵੇਂ ਪਾਤਸ਼ਾਹ ਮਹਾਰਾਜ ਦੀ ਸਰੀਰ ਦੀ ਪ੍ਰਤਪਾਲਣਾ ਕਰਨ ਦਏ ਜੀ। ਹੁਣ ਮਹਾਰਾਜ ਸੱਚੇ ਪਾਤਸ਼ਾਹ ਪਟਨਾ ਸਾਹਿਬ ਨੂੰ ਤੁਰ ਪਏ ਜੀ, ਗੁਰੂ ਤੇਗ ਬਹਾਦਰ ਸਾਹਿਬ। ਦੋਵੇਂ ਕਾਰਜ ਗੁਰੂ ਸਾਹਿਬ ਨੇ ਕਿਰਪਾ ਕੀਤੀ ਆਪਣੇ ਬਚਨਾਂ ਦੇ ਨਾਲ। ਬਹੁਤ ਵੱਡਾ ਜੰਗ ਗੁਰੂ ਸਾਹਿਬ ਨੇ ਜਿੱਥੇ ਰਕਾਇਆ, ਉੱਥੇ ਨਾਲ ਦੀ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕਰਕੇ, ਦਇਆ ਕਰਕੇ ਦੋਵੇਂ ਰਾਜਿਆਂ ਨੂੰ ਖੁਸ਼ ਵੀ ਕਰ ਦਿੱਤਾ ਜੀ। ਦੋਵਾਂ ਰਾਜਿਆਂ ਦੀ ਜਾਨ ਬਚ ਗਈ ਜੀ। ਸੋਹਣੇ ਦੇ ਤੋਂ ਅੱਗੇ ਜੋ ਪ੍ਰਸੰਗ ਹੋਏਗਾ ਉਹ ਆਪਾਂ ਕੱਲ੍ਹ ਦੇ ਦਿਨਾਂ ਵਿੱਚ, ਉਹ ਸਫਲਾ ਹੋਵੇ, ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੋਂ ਪਟਨਾ ਸਾਹਿਬ ਜਾਣਗੇ। 5 ਸਾਲਾਂ ਬਾਅਦ ਪਿਓ ਅਤੇ ਪੁੱਤਰ ਦਾ ਮਿਲਾਪ ਹੋਣਾ ਸੰਗਤ ਜੀ। 5 ਸਾਲਾਂ ਬਾਅਦ ਉਹ ਮਿਲਾਪ ਕੈਸਾ ਹੋਏਗਾ, ਜਦੋਂ ਮਿਲਾਪ ਹੋਣਾ ਕਿਹੜੀਆਂ ਕਿਹੜੀਆਂ ਰਹਿਮਤਾਂ ਵਰਸਣੀਆਂ ਜੀ, ਇਹ ਤੇ ਤੁਸੀਂ ਫਿਰ ਆਉਣ ਵਾਲੇ ਦਿਨਾਂ ਵਿੱਚ ਸਰਵਣ ਕਰੋਗੇ। ਸੱਚੇ ਪਾਤਸ਼ਾਹ ਮਿਹਰ ਕਰਨ, ਸਾਰੀਆਂ ਸੰਗਤਾਂ ਜੋੜੋ ਹੱਥ ਪਿਆਰ ਨਾਲ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਹੁਣ 5